ਸੰਖੇਪ ਜੀਵਨ ਸ੍ਰੀ ਮਾਨ ਸੰਤ ਬਾਬਾ ਆਇਆ ਸਿੰਘ ਜੀ। ਪਹਿਲਾਂ ਸੰਖੇਪ ਜਿਹਾ ਦੱਸਿਆ ਜਾ ਚੁੱਕਿਆ ਹੈ ਕਿ ਕਿਵੇਂ ਸੰਤ ਆਇਆ ਸਿੰਘ ਜੀ ਬਾਬਾ ਕਰਮ ਸਿੰਘ ਜੀ ਪਾਸ ਆਏ ਅਤੇ ਉਸ ਡੇਰੇ ਵਿਚ ਹੀ ਸੇਵਾ ਤੇ ਭਜਨ ਬੰਦਗੀ ਵਿਚ ਲੱਗੇ ਰਹੇ ਅਤੇ ਅੰਤ ਨੂੰ ਬਾਬਾ ਕਰਮ ਸਿੰਘ ਜੀ ਦੀ ਗੱਦੀ ਤੇ ਸੁਸ਼ੋਭਿਤ ਹੋਏ। ਸੰਤ ਆਇਆ ਸਿੰਘ ਜੀ ਦਾ ਜਨਮ 1855 ਵਿਚ ਪਿੰਡ ਸ਼ਾਮਜ਼ਈ ਜ਼ਿਲ੍ਹਾ ਪਿਸ਼ਾਵਰ ਵਿਚ ਹੋਇਆ। ਪਿਤਾ ਦਾ ਨਾਂ ਰਾਮੇ ਸ਼ਾਹ ਅਰੋੜਾ ਅਤੇ ਮਾਤਾ ਚਤਰ ਕੌਰ ਜੀ ਸੀ, ਜੋ ਕਿ ਸੰਤਾਂ ਦੀ ਉਮਰ ਅਜੇ ਛੋਟੀ ਹੀ ਸੀ ਕਿ ਅਕਾਲ ਚਲਾਣਾ ਕਰ ਗਏ। ਕਈਆਂ ਦਾ ਖਿਆਲ ਹੈ ਕਿ ਆਪ ਕਾਬਲ ਦੇ ਨੇੜੇ ਤੀਰਾ ਦੇ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਬਾਬਾ ਕਰਮ ਸਿੰਘ ਜੀ ਪਾਸ ਕਾਬਲ ਦੀ ਸੰਗਤ ਨਾਲ ਆਏ ਸਨ। ਇਹ ਹੋ ਸਕਦਾ ਹੈ ਕਿ ਆਪ ਮਾਤਾ ਪਿਤਾ ਦੇ ਸਰੀਰ ਛੱਡਣ ਮਗਰੋਂ ਤੀਰਾ ਕਿਸੇ ਸਬੰਧੀ ਪਾਸ ਚਲੇ ਗਏ ਹੋਣ। ਹੋਤੀ ਆਉਣ ਸਮੇਂ ਆਪ ਦੀ ਉਮਰ ਸਬੰਧੀ ਵੱਖ ਵੱਖ ਰਾਏ ਹਨ, ਕੋਈ 12 ਸਾਲ ਅਤੇ ਕੋਈ 30 ਸਾਲ ਦੇ ਕਰੀਬ ਦੱਸਦਾ ਹੈ, ਪਰ ਹਾਲਾਤ ਵਿਚ ਆਪ ਦੀ ਉਮਰ ਉਸ ਵੇਲੇ ਕੋਈ ਬਹੁਤੀ ਵੱਡੀ ਨਹੀਂ ਸੀ, ਕਿਉਂਕਿ ਜਦ ਬਾਬਾ ਕਰਮ ਸਿੰਘ ਜੀ ਦੇ ਸਾਹਮਣੇ ਆਪ ਜੀ ਨੂੰ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਦੇ ਨਾਂ ਪੁੱਛਣ ਵੇਲੇ ਕਾਕਾ ਕਰਕੇ ਸੰਬੋਧਨ ਕੀਤਾ ਸੀ ਕਿ ਕਾਕਾ ਤੇਰਾ ਨਾਂ ਕੀ ਹੈ। ਹੋਤੀ ਮਰਦਾਨ ਆਉਣਾ ਤੇ ਗੱਦੀ ਮਿਲਣੀ। ਆਪ ਸੁਭਾਅ ਦੇ ਬਹੁਤ ਸਿੱਧੇ ਤੇ ਭਜਨ ਕਰਨ ਵਾਲੇ ਸਨ, ਕੁਝ ਮਸਤੀ ਦੀ ਹਾਲਤ ਵਿਚ ਰਹਿੰਦੇ ਸਨ ਅਤੇ ਦੁਨਿਆਵੀ ਕੰਮ ਕਾਰ ਵੱਲ ਉੱਕਾ ਹੀ ਧਿਆਨ ਨਹੀਂ ਸਨ ਦਿੰਦੇ। ਇਸੇ ਕਰਕੇ ਸੰਗਤਾਂ ਆਪ ਨੂੰ ਬਾਬਾ ਕਰਮ ਸਿੰਘ ਜੀ ਪਾਸ ਉਨ੍ਹਾਂ ਦੇ ਡੇਰੇ ਲੈ ਕਰਕੇ ਆਈਆਂ ਅਤੇ ਆਪ ਜੀ ਨੂੰ ਡੇਰੇ ਵਿਚ ਰੱਖਣ ਲਈ ਬੇਨਤੀ ਕੀਤੀ, ਜੋ ਕਿ ਬਾਬਾ ਜੀ ਨੇ ਮੰਨ ਲਈ। ਹੋਤੀ ਦੇ ਡੇਰੇ ਵਿਚ ਆ ਕੇ ਆਪ ਨੂੰ ਸੇਵਾ ਕਰਨ ਦੀ ਆਗਿਆ ਮਿਲੀ। ਆਪ ਤਨੋ ਮਨੋ ਸੇਵਾ ਵਿਚ ਜੁਟ ਗਏ। ਲੋਹ ਪਰ ਸੇਵਾ, ਲੰਗਰ ਦੀ ਸੇਵਾ, ਆਈ ਸੰਗਤ ਦੀ ਸੇਵਾ ਆਦਿਕ ਅਣਥੱਕ ਆਪ ਜੀ ਨੇ ਸੇਵਾ ਕੀਤੀ। ਧਿਆਨ ਵਾਹਿਗੁਰੂ ਜੀ ਵਿਚ ਜੋੜੀ ਰੱਖਦੇ ਅਤੇ ਬਚਨ ਬਹੁਤ ਘੱਟ ਕਰਦੇ ਸਨ। ਕਲਪਾਣੀ ਨਦੀ ਦੇ ਕੰਢੇ ਲਈ ਕਈ ਭੋਰੇ ਬਣਵਾ ਲਏ ਗਏ, ਜਿੱਥੇ ਭਜਨ ਪਾਠ ਕਰਨ ਵਾਲੇ ਚਲੇ ਜਾਂਦੇ ਸਨ ਜਾਂ ਨਾਮ ਦੀ ਮੰਗ ਕਰਨ ਵਾਲਿਆਂ ਨੂੰ ਭੇਜ ਦਿੱਤਾ ਜਾਂਦਾ ਸੀ। ਜਦ ਬਾਬਾ ਕਰਮ ਸਿੰਘ ਜੀ 10 ਵਜੇ ਸਵੇਰੇ ਗੁਰਦੁਆਰਾ ਤੋਂ ਭੋਰੇ ਨੂੰ ਚਲੇ ਜਾਂਦੇ ਸਨ ਤਾਂ ਉਸ ਸਮੇਂ ਸੰਤ ਆਇਆ ਸਿੰਘ ਜੀ ਕਿਸੇ ਬਾਹਰ ਇਕਾਂਤ ਥਾਂ ਵਿਚ ਤਪ ਸਾਧਨ ਵਾਸਤੇ ਚਲੇ ਜਾਂਦੇ ਸਨ। ਆਪ ਉੱਚੀ ਤੋਂ ਉੱਚੀ ਆਤਮਕ ਉਡਾਰੀਆਂ ਲੈਣ ਲੱਗ ਪਏ, ਜੋ ਸ਼ਕਤੀਆਂ ਅਤੇ ਸਿੱਧੀਆਂ ਆਪ ਨੂੰ ਪ੍ਰਾਪਤ ਹੁੰਦੀਆਂ ਜਾਂਦੀਆਂ ਸਨ। ਆਪ ਇਤਨਾ ਜ਼ਰ ਲੈਂਦੇ ਕਿ ਕਿਸੇ ਨੂੰ ਆਪ ਦੀ ਅਵਸਥਾ ਦਾ ਪਤਾ ਨਾ ਚੱਲਦਾ। ਅੰਤਰ ਦੀਆਂ ਜਾਣਨ ਵਾਲੇ ਕੇਵਲ ਬਾਬਾ ਕਰਮ ਸਿੰਘ ਜੀ ਹੀ ਇਸ ਗੱਲ ਨੂੰ ਸਮਝਦੇ ਸਨ। ਇਸੇ ਕਾਰਨ ਸਨ 1902 ਵਿਚ ਜਦ ਬਾਬਾ ਕਰਮ ਸਿੰਘ ਜੀ ਗੁਰਪੁਰੀ ਜਾਣ ਲਈ ਤਿਆਰ ਹੋ ਗਏ ਤਾਂ ਆਪਣੀ ਥਾਂ ਇਨ੍ਹਾਂ ਨੂੰ ਅਸਥਾਨ ਕੀਤਾ, ਨਾਲ ਹੀ ਭਵਿੱਖ ਲਈ ਅਜਿਹੇ ਬਚਨ ਕੀਤੇ ਜੋ ਉਸ ਸਮੇਂ ਪੂਰੀ ਤਰ੍ਹਾਂ ਹਰ ਇਕ ਦੇ ਅਨੁਭਵ ਵਿਚ ਨਹੀਂ ਆਏ। ਜਦ ਤੱਕ ਕਿ ਸੰਤ ਆਇਆ ਸਿੰਘ ਜੀ ਦੀ ਉੱਚੀ ਅਵਸਥਾ ਪਿੱਛੋਂ ਪ੍ਰਗਟ ਤਰੀਕੇ ਨਾਲ ਸਾਹਮਣੇ ਨਹੀਂ ਆਈ। ਗੱਦੀ ਤੇ ਬੈਠਣ ਮਗਰੋਂ ਸੰਤਾਂ ਦਾ ਪ੍ਰੋਗਰਾਮ, ਜਿਸ ਤਰ੍ਹਾਂ ਸ਼ੀਸ਼ੇ ਵਿਚ ਅਕਸ ਹੁੰਦਾ ਹੈ ਜਾਂ ਕਾਰਬਨ ਪੇਪਰ ਰੱਖ ਕੇ ਲਿਖਤ ਦੀ ਦੂਜੀ ਕਾਪੀ ਬਣਾਈ ਜਾਂਦੀ ਹੈ, ਬਿਲਕੁਲ ਉਸੇ ਤਰ੍ਹਾਂ ਸੰਤ ਆਇਆ ਸਿੰਘ ਜੀ ਦਾ ਜੀਵਨ, ਦਿਨ ਭਰ ਦਾ ਪ੍ਰੋਗਰਾਮ ਅਤੇ ਸ਼ਰਨ ਆਈ ਸੰਗਤ ਨੂੰ ਦੀਨ ਤੇ ਦੁਨੀਆਂ ਵੱਲੋਂ ਨਿਹਾਲ ਕਰਨਾ ਸੀ। ਜਿਵੇਂ ਕਿ ਬਾਬਾ ਕਰਮ ਸਿੰਘ ਜੀ ਦੇ ਜੀਵਨ ਵਿਚ ਬਿਰਤਾਂਤ ਵਿਚ ਦੱਸਿਆ ਜਾ ਚੁੱਕਿਆ ਹੈ, ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਅੰਮ੍ਰਿਤਪਾਨ ਕਰ ਚੁੱਕੇ ਸਨ। ਰਾਤ ਨੂੰ ਪ੍ਰਸ਼ਾਦਾ ਕੁਝ ਦੇਰ ਨਾਲ ਛਕਦੇ ਸਨ, ਫਿਰ 2 ਘੰਟੇ ਆਰਾਮ ਕਰਕੇ ਬਾਕੀ ਰਾਤ ਤਪ ਅਤੇ ਭਜਨ ਪਾਠ ਵਿਚ ਬਤੀਤ ਕਰਦੇ ਸਨ। ਕਦੇ ਨਦੀ ਦੇ ਵਿਚ ਖੜੇ ਹੋ ਕੇ ਤੇ ਕਦੇ ਨਦੀ ਦੇ ਕੰਢੇ ਤੇ ਪੌ ਫੁੱਟ ਤੋਂ ਪਹਿਲਾਂ ਹੀ ਭੋਰੇ ਵਿਚ ਧਿਆਨ ਅਸਥਿਤ ਹੋ ਜਾਂਦੇ ਸਨ। ਦਿਨ ਚੜੇ ਚੁਭਾਨ ਭਾਵ ਪਾਲਕੀ ਵਿਚ ਬਿਠਾ ਕੇ ਆਪ ਨੂੰ ਡੇਰੇ ਲੈ ਆਉਂਦੇ ਸਨ। ਡੇਰੇ ਦੇ ਖੂਹ ਤੇ ਦੁਬਾਰਾ 101 ਗਾਗਰਾਂ ਨਾਲ ਆਪ ਜੀ ਇਸ਼ਨਾਨ ਕਰਦੇ ਸਨ ਅਤੇ ਉਹ ਜਲ ਸੰਗਤਾਂ ਚਰਨਾਮ੍ਰਿਤ ਵਜੋਂ ਲੈਣ ਲਈ ਮੌਜੂਦ ਹੁੰਦੀਆਂ ਸਨ। ਇਸ਼ਨਾਨ ਮਗਰੋਂ ਆਪ ਗੁਰਦੁਆਰੇ ਸੰਗਤ ਵਿਚ ਆ ਬੈਠਦੇ ਸਨ, ਜਿੱਥੇ ਕਿ ਕੀਰਤਨ ਹੋ ਰਿਹਾ ਹੁੰਦਾ ਸੀ। ਇਸ ਸਮੇਂ ਤੱਕ ਦੂਰ ਨੇੜਿਓਂ ਆਈਆਂ ਸੰਗਤਾਂ ਦਾ ਇਕ ਵੱਡਾ ਇਕੱਠ ਹੋ ਜਾਂਦਾ ਸੀ ਅਤੇ ਆਪ ਬਚਨ ਬਹੁਤ ਘੱਟ ਕਰਦੇ ਸਨ, ਪਰ ਜੇ ਕੋਈ ਪ੍ਰਸ਼ਨ ਕਿਸੇ ਨੇ ਪੁੱਛਣਾ ਹੋਵੇ ਤਾਂ ਆਪ ਜੀ ਉਨ੍ਹਾਂ ਦੀ ਤਸੱਲੀ ਕਰਵਾ ਦਿੰਦੇ ਸਨ ਅਤੇ ਜਾਚਕਾਂ ਦੀ ਮੰਗਾਂ ਪੂਰੀਆਂ ਹੋ ਜਾਂਦੀਆਂ ਸਨ। ਪਹਿਲਾਂ ਦੀ ਤਰ੍ਹਾਂ ਕੋਈ ਮਨ ਦੇ ਦੁੱਖ, ਕੋਈ ਸਰੀਰ ਦੇ ਦੁੱਖ ਤੇ ਕਈ ਪਰਲੋਕ ਦੇ ਸੁਧਾਰੇ ਜਾਣ ਲਈ ਬੇਨਤੀਆਂ ਕਰਦੇ ਸਨ ਅਤੇ ਦਾਤਾਂ ਝੋਲੀ ਵਿਚ ਪਵਾ ਕੇ ਆਪ ਉਹ ਆਪਣੇ ਘਰਾਂ ਨੂੰ ਜਾਂਦੇ ਸਨ। ਕਈ ਨਾਮਦਾਨ ਲਈ ਵੀ ਆ ਦਰਸ਼ਨ ਕਰਦੇ ਸਨ ਅਤੇ ਵਾਹਿਗੁਰੂ ਜੀ ਦੀ ਮਿਹਰ ਪ੍ਰਾਪਤ ਕਰਦੇ ਸਨ। ਆਪ ਤੋਂ ਵਰਸਾਏ ਹੋਏ ਕਈ ਉੱਘੇ ਸੰਤ ਅਤੇ ਕਈ ਉੱਚ ਜੀਵਨ ਵਾਲੇ ਬਣੇ, ਕੋਈ ਨਿਰਾਸ਼ ਨਹੀਂ ਸੀ ਜਾਂਦਾ। ਆਪ ਵੀ ਵੱਡੇ ਬਾਬਾ ਜੀ ਵਾਂਗ ਗੁਰਦੁਆਰੇ ਵਿਚ ਗੱਦੀ ਲਗਾ ਕੇ ਨਹੀਂ ਸਨ ਬੈਠਦੇ, ਸਗੋਂ ਸੰਗਤਾਂ ਦੇ ਬਰਾਬਰ ਹੀ ਬੈਠਦੇ ਸਨ। ਇਕ ਗੱਲ ਵੱਖਰੀ ਸੀ ਕਿ ਆਪ ਨੇਤਰ ਨੀਵੇਂ ਰੱਖਦੇ ਸਨ। ਕੋਈ ਪ੍ਰੇਮੀ ਬੇਨਤੀ ਕਰ ਦਿੰਦਾ ਕਿ ਮਹਾਰਾਜ ਨੇਤਰ ਉੱਚੇ ਕਰਕੇ ਦਰਸ਼ਨ ਬਖਸ਼ੋ, ਜਦ ਆਪ ਉਸ ਵੱਲ ਵੇਖਦੇ ਸੋ ਤਾਂ ਸੁਣਿਆ ਜਾਂਦਾ ਹੈ ਕਿ ਉਸ ਦੇ ਅੰਦਰ ਇਕ ਝਰਨਾੜ ਜੀ ਪੈਦਾ ਹੋ ਜਾਂਦੀ ਸੀ। ਰੋਗੀਆਂ ਨੂੰ ਪਹਿਲਾਂ ਵਾਂਗ ਹੀ ਨਦੀ ਵਿਚ ਜਾ ਕੇ ਇਸ਼ਨਾਨ ਕਰਨ ਦਾ ਹੁਕਮ ਮਿਲ ਜਾਂਦਾ ਸੀ ਅਤੇ ਉਹ ਅਰੋਗ ਹੋ ਜਾਂਦੇ ਸਨ। 2 ਕੁ ਘੰਟੇ ਸੰਗਤ ਵਿਚ ਬੈਠ ਕੇ ਫਿਰ ਆਪ ਜੀ ਪਾਲਕੀ ਵਿਚ ਬੈਠ ਕੇ ਭੋਰੇ ਨੂੰ ਚਲੇ ਜਾਂਦੇ ਸਨ। ਦਿਨ ਨੂੰ 12 ਵਜੇ ਪ੍ਰਸ਼ਾਦਾ ਆਪ ਜੀ ਭੋਰੇ ਵਿਚ ਛਕਦੇ ਸੋ, ਮਗਰੋਂ ਇੱਕ ਦੋ ਘੰਟੇ ਆਰਾਮ ਕਰਕੇ ਭਜਨ ਪਾਠ ਵਿੱਚ ਪਰਚ ਜਾਂਦੇ ਸੋ। ਆਪਣੇ ਪਾਸ ਆਪ ਜੀ ਭੋਰੇ ਵਿੱਚ ਇੱਕ ਕੌਲਾ ਤੇ ਰੰਬੀ ਹੀ ਰੱਖਦੇ ਸੋ। ਡੇਰੇ ਦੀ ਉਨਤੀ ਹੋਣੀ, ਜਿਸ ਤਰ੍ਹਾਂ ਬਾਬਾ ਕਰਮ ਸਿੰਘ ਜੀ ਲਈ ਸੰਗਤਾਂ ਵਿੱਚ ਵਿਸ਼ਵਾਸ, ਪਿਆਰ ਤੇ ਸ਼ਰਧਾ ਸੀ, ਉਸੇ ਤਰ੍ਹਾਂ ਹੁਣ ਸੰਤ ਆਇਆ ਸਿੰਘ ਜੀ ਲਈ ਸੀ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਸਨ ਅਤੇ ਹੁਣ ਗਿਣਤੀ ਪਹਿਲਾਂ ਨਾਲੋਂ ਕਾਫੀ ਵੱਧ ਗਈ। ਲੰਗਰ ਵੱਡੇ ਪੈਮਾਨੇ ਤੇ ਬਣਾਉਣ ਦੀ ਲੋੜ ਪਈ। ਰਸਤ, ਮਾਇਆ ਆਦਿਕ ਦੀ ਆਮਦਨੀ ਹੁਣ ਪਹਿਲਾਂ ਨਾਲੋਂ ਹੋਰ ਵੱਧ ਗਈ। ਜਗ੍ਹਾ ਦੀ ਤੰਗੀ ਮਹਿਸੂਸ ਕਰਕੇ ਕੁਝ ਹੋਰ ਜ਼ਮੀਨ ਖਰੀਦਣ ਦੀ ਵਿਚਾਰ ਬਣੀ ਤੇ ਆਪ ਜੀ ਨੇ ਸੰਗਤਾਂ ਦੀ ਬੇਨਤੀ ਨੂੰ ਮੰਨ ਕੇ ਜ਼ਮੀਨ ਖਰੀਦ ਕੇ ਉਸ ਵਿੱਚ ਲੰਗਰ ਅਤੇ ਕਮਰੇ ਹੋਰ ਬਣਾ ਲਏ ਅਤੇ ਨਵੇਂ ਸਿਰੇ ਤੋਂ ਗੁਰਦੁਆਰਾ ਸਾਹਿਬ ਵੀ ਪੱਕਾ ਬਣ ਗਿਆ ਤਾਂ ਜੋ ਸਾਰੀ ਸੰਗਤ ਉਸ ਵਿੱਚ ਬੈਠ ਸਕੇ। ਗੁਰਦੁਆਰੇ ਦੇ ਹਾਲ ਕਮਰੇ ਦੀ ਸੇਵਾ ਮਿਸਤਰੀ ਭਗਵਾਨ ਸਿੰਘ ਨੇ ਕੀਤੀ, ਜਿਸ ਦਾ ਕੁਝ ਹਾਲ ਆਪ ਜੀ ਨੂੰ ਅੱਗੇ ਚੱਲ ਕੇ ਦੱਸਾਂਗੇ। ਡੇਰੇ ਦੇ ਅਤੇ ਇਨ੍ਹਾਂ ਮਹਾਂਪੁਰਸ਼ਾਂ ਦੇ ਜੀਵਨ ਦੇ ਕਈ ਹਾਲਾਤ ਸਾਨੂੰ ਉਨ੍ਹਾਂ ਤੋਂ ਹੀ ਪ੍ਰਾਪਤ ਹੋਏ। ਹੋਤੀ ਮਰਦਾਨ ਦੀ ਪਲਟਨ ਦੇ ਫੌਜੀ ਵੀ ਪਹਿਲਾਂ ਵਾਂਗ ਦਰਸ਼ਨਾਂ ਲਈ ਆਉਂਦੇ ਰਹਿੰਦੇ ਸਨ। ਛੁੱਟੀ ਵਾਲੇ ਦਿਨ ਤਾਂ ਇਨ੍ਹਾਂ ਦੀ ਬਹੁਤ ਹੀ ਭੀੜ ਲੱਗ ਜਾਂਦੀ ਸੀ। ਗਾਈਡ ਪਲਟਨ ਨੇ ਜੇ ਕਦੇ ਕਿਸੇ ਮੁਹਿੰਮ ਤੇ ਕਿਤੇ ਬਾਹਰ ਜਾਣਾ ਹੁੰਦਾ ਸੀ ਤਾਂ ਡੇਰੇ ਹਾਜ਼ਰੀ ਭਰ ਕੇ ਦਰਸ਼ਨ ਕਰਕੇ ਜਾਂਦੀ ਸੀ। ਪਠਾਣਾਂ ਦੀ ਵਿਰੋਧਤਾ, ਭਾਵੇਂ ਇਲਾਕੇ ਦੇ ਪਠਾਣ ਡੇਰੇ ਦੇ ਸ਼ਰਧਾਲੂ ਬਣ ਚੁੱਕੇ ਸਨ, ਫਿਰ ਵੀ ਮਨੁੱਖਾਂ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ। ਵੱਡੇ ਬਾਬਾ ਜੀ ਦੇ ਸਮਾਂ ਜਾਣ ਦੇ ਮਗਰੋਂ ਜਦ ਸੰਤ ਆਇਆ ਸਿੰਘ ਜੀ ਗੱਦੀ ਤੇ ਬੈਠੇ ਤਾਂ ਕੁਝ ਕੁ ਪਠਾਣਾਂ ਨੇ ਫਿਰ ਜ਼ੋਰ ਅਜ਼ਮਾਈ ਦੀ ਕੋਸ਼ਿਸ਼ ਕੀਤੀ, ਪਰ ਮੂੰਹ ਦੀ ਖਾ ਕੇ ਫਿਰ ਨਿਚਲੇ ਹੋ ਕੇ ਸ਼ਰਧਾਲੂ ਬਣ ਗਏ। ਇੱਕ ਵਾਰ ਅਜਿਹੇ ਖਿਆਲ ਦੇ ਕੁਝ ਪਠਾਣਾਂ ਨੇ ਮਿਲ ਕੇ ਸਲਾਹ ਕੀਤੀ ਕਿ ਰਾਤ ਦੇ ਸਮੇਂ ਡੇਰੇ ਨੂੰ ਲੁੱਟ ਲਈਏ। ਰਾਤ ਨੂੰ ਜਦ ਇਹ ਗਿਰੋਹ ਡੇਰੇ ਦੇ ਨੇੜੇ ਪਹੁੰਚਿਆ ਤਾਂ ਇਨ੍ਹਾਂ ਨੇ ਪੰਜ ਸ਼ਸਤਰਧਾਰੀ ਘੋੜ ਸਵਾਰ ਪਹਿਰਾ ਦਿੰਦੇ ਵੇਖੇ। ਭੈ ਖਾ ਕੇ ਇਹ ਲੋਕ ਵਾਪਸ ਚਲੇ ਗਏ। ਕੁਝ ਦਿਨ ਬਾਅਦ ਫਿਰ ਆਏ ਤਾਂ ਉਹੀ ਦ੍ਰਿਸ਼ ਦੇਖਿਆ। ਇਸ ਤਰ੍ਹਾਂ ਤਿੰਨ ਵਾਰ ਕੋਸ਼ਿਸ਼ ਕੀਤੀ, ਅੰਤ ਨੂੰ ਇਹ ਸਮਝ ਗਏ ਕਿ ਡੇਰੇ ਦੀ ਰੱਖਿਆ ਗੈਬੀ ਤਾਕਤਾਂ ਕਰਦੀਆਂ ਹਨ ਅਤੇ ਮੁੜ ਅਜਿਹਾ ਇਰਾਦਾ ਨਹੀਂ ਕੀਤਾ। ਰਾਜਾ ਕਸ਼ਮੀਰ ਦਾ ਆਉਣਾ, ਸੰਤ ਆਇਆ ਸਿੰਘ ਜੀ ਦਾ ਜਸ ਤੇਜ ਪ੍ਰਤਾਪ ਸੁਣ ਕੇ ਰਾਜਾ ਜੰਮੂ ਕਸ਼ਮੀਰ ਆਪ ਦੇ ਦਰਸ਼ਨਾਂ ਵਾਸਤੇ ਵੀ ਆਇਆ। ਮੱਥਾ ਟੇਕੇ ਕੁਝ ਧਨ ਪਦਾਰਥ ਅੱਗੇ ਰੱਖਿਆ ਅਤੇ ਨਾਲ ਇੱਕ ਦਰਿਆਈ ਘੋੜਾ ਵੀ ਭੇਟ ਕਰਨ ਲਈ ਲਿਆਇਆ। ਸੰਤਾਂ ਨੇ ਮਾਇਆ ਵੱਲੋਂ ਮੂੰਹ ਦੂਜੇ ਪਾਸੇ ਫੇਰ ਲਿਆ ਅਤੇ ਬਚਨ ਕੀਤਾ ਕਿ ਇਹ ਗਰੀਬਾਂ ਦਾ ਖੂਨ ਹੈ, ਇਸ ਨੂੰ ਚੁੱਕ ਲੈ। ਫਿਰ ਰਾਜੇ ਨੇ ਦਰਿਆਈ ਘੋੜੇ ਨੂੰ ਸਵੀਕਾਰ ਕਰਨ ਲਈ ਬਹੁਤ ਤਰਲੇ ਕੀਤੇ। ਪਾਸ ਬੈਠੀਆਂ ਸੰਗਤਾਂ ਨੇ ਵੀ ਸਪਰਸ਼ ਕੀਤੀ ਇਸ ਤੇ ਆਪ ਨੇ ਘੋੜਾ ਲੈ ਲਿਆ। ਰਾਜੇ ਨੇ ਇੱਕ ਵਾਰ ਫਿਰ ਬੇਨਤੀ ਕੀਤੀ ਕਿ ਮਹਾਰਾਜ, ਇਸ ਘੋੜੇ ਤੇ ਆਪ ਮੇਰੇ ਸਾਹਮਣੇ ਸਵਾਰੀ ਕਰਨ ਦੀ ਕਿਰਪਾ ਕਰੋ ਤਾਂ ਜੋ ਮੇਰਾ ਦਿਲ ਖੁਸ਼ ਹੋਵੇ। ਸੰਤਾਂ ਨੇ ਉਸ ਸਮੇਂ ਥੋੜੀ ਜਿਹੀ ਸਵਾਰੀ ਕੀਤੀ ਪਰ ਮਗਰੋਂ ਫਿਰ ਕਦੇ ਇਸ ਘੋੜੇ ਤੇ ਸਵਾਰ ਨਹੀਂ ਹੋਏ। ਇਸ ਦੀ ਸਵਾਰੀ ਕਰਨਾ ਹੋਰ ਕਿਸੇ ਲਈ ਯੋਗ ਨਹੀਂ ਸੀ, ਇਸ ਲਈ ਇਹ ਖੁੱਲਾ ਹੀ ਫਿਰਦਾ ਰਹਿੰਦਾ ਤੇ ਘਾਹ ਚਰਦਾ ਰਹਿੰਦਾ ਸੀ। ਇਸ ਨੂੰ ਦੇਖ ਕੇ ਇੱਕ ਪਠਾਣ ਦੇ ਮਨ ਵਿੱਚ ਲਾਲਚ ਆਇਆ ਅਤੇ ਆਪਣੇ ਕੁਝ ਆਦਮੀ ਇਸ ਘੋੜੇ ਨੂੰ ਪਕੜ ਕੇ ਲੈ ਆਉਣ ਲਈ ਭੇਜੇ। ਜਦ ਇਹ ਘੋੜੇ ਨੂੰ ਪਕੜਨ ਵਾਸਤੇ ਨੇੜੇ ਪਹੁੰਚੇ ਤਾਂ ਘੋੜਾ ਦਿਸਣ ਤੋਂ ਰਹਿ ਗਿਆ। ਇਹ ਫਿਰ ਪਿੱਛੇ ਹਟੇ ਅਤੇ ਦੁਬਾਰਾ ਪਕੜਨ ਲਈ ਅੱਗੇ ਵਧੇ ਤਾਂ ਵੀ ਪਹਿਲਾਂ ਵਾਂਗ ਹੀ ਹੋਇਆ। ਇਸ ਤਰ੍ਹਾਂ ਦੋ ਤਿੰਨ ਵਾਰ ਹੋਰ ਨਿਸਫਲ ਯਤਨ ਕਰਕੇ ਇਹ ਲੋਕ ਵਾਪਸ ਮੁੜ ਆਏ ਅਤੇ ਪਠਾਣ ਨੂੰ ਸਾਰੀ ਗੱਲ ਦੱਸੀ। ਫਿਰ ਪਠਾਣ ਆਪਣੇ ਮਨੋਰਥ ਲਈ ਆਪ ਆਇਆ ਅਤੇ ਉਸ ਨਾਲ ਵੀ ਉਹੀ ਗੱਲ ਬੀਤੀ। ਇਸ ਵਾਰ ਪਠਾਣ ਨੂੰ ਯਕੀਨ ਹੋ ਗਿਆ ਕਿ ਸੰਤ ਜੀ ਕਾਮਲ ਫਕੀਰ ਹਨ ਅਤੇ ਉਨ੍ਹਾਂ ਪਾਸ ਆ ਕੇ ਆਪਣੀ ਭੈੜੀ ਨੀਅਤ ਦੀ ਗਲਤੀ ਮੰਨੀ ਅਤੇ ਬਖਸ਼ਿਸ਼ ਲਈ ਬੇਨਤੀ ਕੀਤੀ। ਸੰਤ ਮੁਸਕਰਾ ਪਏ, ਉਸ ਨੂੰ ਉਪਦੇਸ਼ ਦਿੱਤਾ ਕਿ ਪਠਾਣ ਉਨ੍ਹਾਂ ਦਾ ਸੇਵਕ ਬਣਿਆ ਜੋ ਕਿ ਨਿਤ ਦਰਸ਼ਨ ਕਰ ਆਉਂਦਾ ਰਿਹਾ। ਸੰਤ ਜੀ ਨੇ ਉਹ ਦਰਿਆਈ ਘੋੜਾ ਉਸ ਨੂੰ ਦੇ ਦਿੱਤਾ। ਨਾਮ ਦੀ ਵਰਖਾ, ਸੰਤ ਆਇਆ ਸਿੰਘ ਜੀ ਤੇ ਵਾਹਿਗੁਰੂ ਜੀ ਦੀ ਇੱਕ ਵੱਡੀ ਮਿਹਰ ਸੀ। ਆਪ ਦਾ ਪ੍ਰਭਾਵ ਹਰ ਜਾਤ ਪਾਤ ਅਤੇ ਕੌਮ ਦੇ ਲੋਕਾਂ ਤੇ ਪੈ ਜਾਂਦਾ ਸੀ। ਆਪ ਦੀ ਮਹਿਮਾ ਗ੍ਰਹਿਸਤੀ, ਸਾਧ ਫਕੀਰ, ਹਿੰਦੂ ਮੁਸਲਮਾਨਾਂ ਸਭਨਾਂ ਵਿੱਚ ਚੌਖੀ ਫੈਲ ਗਈ ਸੀ। ਅਜਿਹੇ ਬਹੁਤ ਸਾਰੇ ਲੋਕ ਆਪ ਦੇ ਪਾਸ ਉਪਦੇਸ਼ ਜਾਂ ਆਪਣੀ ਸਾਧਨਾ ਵਿੱਚ ਸਹਾਇਤਾ ਲੈਣ ਲਈ ਆਉਂਦੇ ਰਹਿੰਦੇ ਸਨ। ਬਹੁਤ ਘੱਟ ਅਜਿਹੀਆਂ ਹਸਤੀਆਂ ਦੇਖਣ ਸੁਣਨ ਵਿੱਚ ਆਉਂਦੀਆਂ ਹਨ ਜਿਨ੍ਹਾਂ ਦੀ ਸ਼ੋਅ ਨਾਲ ਬਹੁਤ ਵੱਡੀ ਗਿਣਤੀ ਵਿੱਚ ਜਾਚਕਾਂ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ ਹੋਵੇ। ਅਜਿਹੇ ਸੰਤ ਤਾਂ ਬਹੁਤ ਹਨ ਜੋ ਉਪਦੇਸ਼ ਦੇ ਕੇ ਕਹਿ ਦਿੰਦੇ ਹਨ ਕਿ ਜਾ ਹੁਣ ਕਮਾਈ ਕਰ, ਤੈਨੂੰ ਰਸਤਾ ਦੱਸ ਦਿੱਤਾ ਹੈ। ਪਰ ਇਹ ਸੰਤ ਆਇਆ ਸਿੰਘ ਜੀ ਸਨ ਕਿ ਜਿਸ ਤੇ ਕਿਰਪਾ ਕਰਦੇ ਸਨ ਥੋੜੇ ਸਮੇਂ ਵਿੱਚ ਹੀ ਸਿੱਧੀ ਪ੍ਰਾਪਤ ਕਰ ਲੈਂਦਾ ਸੀ। ਆਪ ਤੋਂ ਵਰਸਾਏ ਹੋਏ ਬਹੁਤ ਸਾਰੇ ਪ੍ਰੇਮੀਆਂ ਵਿੱਚੋਂ ਕੁਝ ਨਾਂ ਇੱਥੇ ਆਪ ਜੀ ਨੂੰ ਦੱਸਦੇ ਹਾਂ। ਸੰਤ ਜੀ ਦੀ ਵਡਿਆਈ ਸੁਣਦੀ ਹੋਈ ਇੱਕ ਪਿੰਡ ਵਿੱਚ ਵਸ ਰਹੀ ਮੁਸਲਮਾਨ ਮਾਈ ਦੇ ਮਨ ਵਿੱਚ ਸੰਤ ਜੀ ਦੇ ਦਰਸ਼ਨ ਦੀ ਇੱਛਾ ਹੋਈ। ਇਹ ਇੱਕ ਅੱਛੇ ਅਮੀਰ ਘਰ ਦੀ ਇਸਤਰੀ ਸੀ। ਰਿਵਾਜ ਅਨੁਸਾਰ ਗਹਿਣੇ ਕੱਪੜੇ ਪਹਿਣ ਕੇ ਅਤੇ ਕੁਝ ਮਾਇਆ ਨਾਲ ਲੈ ਕੇ ਸੰਤ ਜੀ ਦੇ ਦਰਸ਼ਨ ਕਰਨ ਲਈ ਘਰੋਂ ਚੱਲ ਪਈ। ਇੱਕ ਧਨਾੜ ਇਸਤਰੀ ਇਕੱਲੀ ਜਾਂਦੀ ਹੋਈ ਦੇਖ ਕੇ ਰਸਤੇ ਵਿੱਚ ਇੱਕ ਲੁਟੇਰਾ ਪਠਾਨ ਪਿੱਛੇ ਤੁਰ ਪਿਆ। ਜਦ ਇਹ ਮਾਈ ਰਸਤੇ ਵਿੱਚ ਇਕਾਂਤ ਜੰਗਲ ਜਿਹੇ ਵਿੱਚ ਪਹੁੰਚੀ ਤਾਂ ਇਸ ਲੁਟੇਰੇ ਨੇ ਛੁਰਾ ਦਿਖਾ ਕੇ ਉਸ ਪਾਸੋਂ ਗਹਿਣੇ ਅਤੇ ਮਾਇਆ ਜੋ ਉਸ ਪਾਸ ਸੀ ਉਹ ਖੋਹ ਲਏ। ਲਾਚਾਰ ਅਤੇ ਉਦਾਸ ਹੋਈ ਉਹ ਮਾਈ ਅੱਗੇ ਨੂੰ ਚੱਲ ਪਈ ਅਤੇ ਪੁੱਛਦੀ ਪੁਛਾਂਦੀ ਸੰਤਾਂ ਦੇ ਭੋਰੇ ਤੱਕ ਪਹੁੰਚ ਗਈ। ਸੰਤ ਜੀ ਨੂੰ ਬਹੁਤ ਸਤਿਕਾਰ ਨਾਲ ਮੱਥਾ ਟੇਕਿਆ ਤੇ ਬੈਠ ਗਈ। ਉਸ ਨੂੰ ਨਿੰਮੋ ਝੁਣੀ ਜਿਹੀ ਦੇਖ ਕੇ ਸੰਤ ਜੀ ਦੇ ਨੇ ਕਾਰਨ ਪੁੱਛਿਆ। ਇਸ ਤੇ ਮਾਈ ਨੇ ਨੇਤਰਾਂ ਵਿੱਚੋਂ ਹੰਝੂ ਚੱਲ ਪਏ ਅਤੇ ਉਸ ਨੇ ਆਪਣੀ ਸਾਰੀ ਵਿਥਿਆ ਆਖ ਸੁਣਾਈ। ਸੰਤ ਜੀ ਨੇ ਮਾਈ ਨੂੰ ਧੀਰਜ ਦਿੱਤਾ ਅਤੇ ਬਚਨ ਕੀਤਾ ਕਿ ਤੂੰ ਚਿੰਤਾ ਨਾ ਕਰ, ਤੇਰੀ ਚੀਜ਼ ਤੇਰੇ ਪਾਸ ਹੀ ਆ ਜਾਵੇਗੀ। ਉਧਰ ਪਠਾਨ ਜਦ ਲੁੱਟ ਦਾ ਮਾਲ ਲੈ ਕੇ ਵਾਪਸ ਮੁੜਿਆ ਤਾਂ ਉਸ ਦੇ ਪੇਟ ਵਿੱਚ ਸਖ਼ਤ ਸੂਲ ਉੱਠਿਆ ਜੋ ਉਹ ਸਹਾਰ ਨਾ ਸਕਿਆ। ਇਸ ਤੇ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਇਹ ਕਸ਼ਟ ਉਸ ਦੇ ਭੈੜੇ ਕੰਮ ਦਾ ਨਤੀਜਾ ਹੈ। ਇਹ ਸੋਚ ਕੇ ਉਹ ਉਸੇ ਰਸਤੇ ਵੱਲ ਮੁੜਿਆ ਜਿੱਧਰੋਂ ਮਾਈ ਗਈ ਸੀ ਤੇ ਉਹ ਉਧਰ ਨੂੰ ਚੱਲ ਪਿਆ ਤੇ ਉਧਰ ਜਾ ਕੇ ਜਦੋਂ ਥੋੜੀ ਦੂਰ ਤੇ ਹੀ ਉਹ ਪਹੁੰਚਿਆ ਤਾਂ ਉਸਦਾ ਲਾਲਚ ਭਰਿਆ ਮਨ ਡੋਲ ਗਿਆ ਤੇ ਸੋਚਿਆ ਕਿ ਮੈਨੂੰ ਸ਼ਾਇਦ ਸ਼ੱਕ ਹੀ ਸੀ ਅਤੇ ਫਿਰ ਆਪਣੇ ਘਰ ਨੂੰ ਫਿਰ ਪਰਤ ਪਿਆ। ਪਹਿਲੇ ਵਾਂਗ ਫਿਰ ਉਸਦੇ ਪੇਟ ਦਰਦ ਹੋਈ ਅਤੇ ਉਹ ਫਿਰ ਵਾਪਸ ਹੋਇਆ। ਦੋ ਤਿੰਨ ਵਾਰ ਇਧਰ ਤੋਂ ਉਧਰ ਮੁੜਦੇ ਹੋਏ ਜਦ ਉਹੀ ਗੱਲ ਹੋਈ ਤਾਂ ਉਸ ਨੂੰ ਨਿਸ਼ਚਾ ਹੋ ਗਿਆ ਕਿ ਸੰਤ ਜੀ ਜਿਨ੍ਹਾਂ ਵੱਲ ਉਹ ਮਾਈ ਜਾ ਰਹੀ ਸੀ ਕੋਈ ਕਰਾਮਾਤੀ ਫਕੀਰ ਹਨ ਅਤੇ ਉਸ ਨੂੰ ਆਪਣੀ ਗਲਤੀ ਲਈ ਖਿਮਾ ਮੰਗਣੀ ਚਾਹੀਦੀ ਹੈ। ਉਸ ਨੇ ਚੰਗਾ ਕੰਮ ਨਹੀਂ ਕੀਤਾ। ਇਸ ਤਰ੍ਹਾਂ ਲਾਚਾਰ ਹੋਇਆ ਮਨ ਵਿੱਚ ਡਰ ਅਤੇ ਸ਼ਰਧਾ ਧਾਰ ਕੇ ਉਹ ਸੰਤ ਜੀ ਦੇ ਭੋਰੇ ਵੱਲ ਨੂੰ ਤੁਰ ਪਿਆ। ਸੰਤ ਜੀ ਪਾਸ ਪਹੁੰਚ ਕੇ ਬਹੁਤ ਆਜ਼ਿਜ਼ੀ ਨਾਲ ਹੱਥ ਜੋੜੇ ਮੱਥਾ ਟੇਕਿਆ ਤੇ ਲੁੱਟਿਆ ਹੋਇਆ ਸਾਰਾ ਮਾਲ ਸੰਤਾਂ ਅੱਗੇ ਰੱਖ ਦਿੱਤਾ, ਆਪਣੀ ਗਲਤੀ ਮੰਨੀ ਅਤੇ ਮੁਆਫ਼ੀ ਮੰਗੀ ਅਤੇ ਸੰਤਾਂ ਨੇ ਮਾਈ ਦਾ ਮਾਲ ਤਾਂ ਲੁੱਟਿਆ ਹੋਇਆ ਪਠਾਨ ਤੋਂ ਲੈ ਕੇ ਮਾਈ ਨੂੰ ਵਾਪਸ ਕਰ ਦਿੱਤਾ ਅਤੇ ਪਠਾਨ ਨੂੰ ਅੱਗੇ ਲਈ ਲੁੱਟਮਾਰ ਦਾ ਕੰਮ ਛੱਡ ਦੇਣ ਲਈ ਉਪਦੇਸ਼ ਦਿੱਤਾ। ਪਠਾਨ ਦੇ ਮਨ ਤੇ ਇੱਕ ਅਨੋਖਾ ਅਸਰ ਪਿਆ। ਉਸ ਨੇ ਲੁੱਟਮਾਰ ਛੱਡ ਦੇਣ ਦਾ ਪ੍ਰਣ ਕੀਤਾ ਜਿਸ ਨੂੰ ਉਸ ਨੇ ਤੋੜ ਨਿਭਾਇਆ ਅਤੇ ਇੱਕ ਨੇਕ ਤੇ ਅੱਛਾ ਜੀਵਨ ਬਤੀਤ ਕੀਤਾ। ਉਸ ਮੁਸਲਮਾਨ ਮਾਈ ਦੇ ਮਨ ਵਿੱਚ ਸ਼ਰਧਾ ਤਾਂ ਪਹਿਲਾਂ ਹੀ ਸੀ, ਹੁਣ ਇਹ ਚਰਿੱਤਰ ਦੇਖ ਕੇ ਉਸਦੇ ਵਿਸ਼ਵਾਸ ਦਾ ਪੈਮਾਨਾ ਹੋਰ ਉੱਚਾ ਹੋਇਆ ਅਤੇ ਸੰਤ ਜੀ ਅੱਗੇ ਮੱਥਾ ਟੇਕਿਆ ਆਪਣਾ ਸੇਵਕ ਬਣਾ ਲੈਣ ਲਈ ਬੇਨਤੀ ਕੀਤੀ। ਸੰਤ ਜੀ ਨੇ ਉਸਦੇ ਮਨ ਦੀ ਬਿਰਤੀ ਤੇ ਸ਼ਰਧਾ ਦੇਖ ਕੇ ਉਸ ਨੂੰ ਵਾਹਿਗੁਰੂ ਮੰਤਰ ਜਪਣ ਦਾ ਉਪਦੇਸ਼ ਦਿੱਤਾ ਅਤੇ ਮਿਹਰ ਕੀਤੀ। ਉਹ ਮਾਈ ਕਿਰਤਾਰਥ ਹੋ ਕੇ ਘਰ ਨੂੰ ਮੁੜ ਆਈ ਅਤੇ ਉੱਚੀ ਬਿਰਤੀ ਪ੍ਰਾਪਤ ਕੀਤੀ। ਉਸ ਨੇ ਆਪਣੇ ਪਿੰਡ ਵਿੱਚ ਹੋਰ ਕਈਆਂ ਨੂੰ ਇਸੇ ਰਸਤੇ ਪਾਇਆ। ਇੱਕ ਦਿਨ ਇੱਕ ਮੁਸਲਮਾਨ ਫਕੀਰ ਆਪਦੇ ਪਾਸ ਆਇਆ ਅਤੇ ਬੇਨਤੀ ਕੀਤੀ ਕਿ ਮੈਨੂੰ ਖੁਦਾ ਦੀ ਬੰਦਗੀ ਬਖਸ਼ੋ। ਸੰਤ ਜੀ ਨੇ ਉੱਤਰ ਦਿੱਤਾ ਕਿ ਇਹ ਕੰਮ ਬੜਾ ਔਖਾ ਹੈ, ਇਸ ਨੂੰ ਜਰ ਲੈਣਾ ਬੜਾ ਮੁਸ਼ਕਲ ਹੈ ਅਤੇ ਤਦ ਹੀ ਇਹ ਪ੍ਰਾਪਤ ਹੁੰਦੀ ਹੈ ਜਦੋਂ ਕੋਈ ਮ੍ਰਿਤਕ ਬਣ ਜਾਏ, ਜਿਸ ਤੋਂ ਸੰਤਾਂ ਦਾ ਭਾਵ ਇਹ ਸੀ ਕਿ ਕੋਈ ਆਪਾ ਭਾਵ ਤਿਆਗ ਦੇਵੇ। ਇਹ ਫਕੀਰ ਦੋ ਤਿੰਨ ਵਾਰ ਆਇਆ ਤੇ ਉਹੀ ਅੱਗੋਂ ਉੱਤਰ ਮਿਲਿਆ। ਅੰਤ ਨੂੰ ਇਸ ਨੇ ਇੱਕ ਵਾਰ ਫਿਰ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ੋ ਅਤੇ ਮੈਨੂੰ ਮਰਿਆ ਹੋਇਆ ਹੀ ਸਮਝੋ। ਇਹ ਕਹਿ ਕੇ ਫਕੀਰ ਸੰਤ ਜੀ ਦੇ ਭੋਰੇ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਲੰਮਾ ਪਿਆ ਅਤੇ ਖਾਣਾ ਪੀਣਾ ਤਿਆਗ ਦਿੱਤਾ। ਉਹ ਤਿੰਨ ਚਾਰ ਦਿਨ ਇਸੇ ਤਰ੍ਹਾਂ ਲੰਮਾ ਪਿਆ ਰਿਹਾ। ਆਖਿਰ ਸੰਤ ਜੀ ਨੇ ਉਸਦਾ ਹੱਠ ਵੇਖ ਕੇ ਉਸ ਤੇ ਤਰਸ ਆਇਆ ਤੇ ਉਸ ਨੂੰ ਬੁਲਾਇਆ ਅਤੇ ਮੰਤਰ ਦਿੱਤਾ ਤੇ ਹੁਕਮ ਕੀਤਾ ਕਿ ਹੁਣ ਤੂੰ ਅੱਗੇ ਦੂਰ ਟਿੱਬੀਆਂ ਵਿੱਚ ਚਲਾ ਜਾ ਅਤੇ ਉੱਥੇ ਜਾ ਕੇ ਪਰਮੇਸ਼ਰ ਦੀ ਬੰਦਗੀ ਕਰ। ਫਕੀਰ ਨੇ ਇਸੇ ਤਰ੍ਹਾਂ ਕੀਤਾ। ਭਜਨ ਕਰਦੇ ਹੋਏ ਥੋੜੇ ਸਮੇਂ ਵਿੱਚ ਹੀ ਉਸ ਨੂੰ ਸਿੱਧੀ ਦੀ ਪ੍ਰਾਪਤੀ ਹੋ ਗਈ। ਹੁਣ ਲੋਕਾਂ ਵਿੱਚ ਉਸ ਦੀ ਮਾਨਤਾ ਵੀ ਹੋਣ ਲੱਗ ਪਈ। ਇੱਕ ਵਾਰ ਕਿਸੇ ਪਠਾਨ ਦੀ ਸੁਖਣਾ ਪੂਰੀ ਹੋਈ ਤੇ ਉਸ ਨੇ ਉਸ ਫਕੀਰ ਨੂੰ ਇੱਕ ਘੋੜਾ ਭੇਟ ਕੀਤਾ। ਹੁਣ ਫਕੀਰ ਇਸ ਘੋੜੇ ਤੇ ਸਵਾਰ ਹੋ ਕੇ ਸੰਤ ਜੀ ਦਾ ਦਰਸ਼ਨ ਲਈ ਆਉਣ ਲੱਗਾ। ਘੋੜੇ ਤੇ ਉਹ ਬਹਿ ਕੇ ਜਦੋਂ ਜਾਂਦਾ ਸੀ ਤੇ ਜਿਹੜਾ ਘੋੜਾ ਸੀ ਬਿਨਾਂ ਲਗਾਮ ਤੋਂ ਹੀ ਤੁਰਦਾ ਸੀ ਤੇ ਘੋੜਾ ਉਸਦੇ ਮਨ ਦੀ ਫੁਰਨਿਆਂ ਦੇ ਅਨੁਸਾਰ ਚੱਲਦਾ ਸੀ। ਜਿੱਧਰ ਉਹ ਫਕੀਰ ਸੋਚਦਾ ਸੀ ਉਧਰ ਹੀ ਘੋੜਾ ਮੁੜ ਜਾਂਦਾ ਸੀ। ਇੱਕ ਦਿਨ ਇੱਕ ਹਿੰਦੂ ਘਰ ਦੀ ਮਾਈ ਜੋ ਵਿਧਵਾ ਹੋ ਗਈ ਸੀ ਸੰਤ ਜੀ ਪਾਸ ਹਾਜ਼ਰ ਹੋਈ ਅਤੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਮੈਂ ਹੋਰ ਪਤੀ ਨਹੀਂ ਕਰਨਾ, ਭਾਵ ਮੈਂ ਹੋਰ ਵਿਆਹ ਨਹੀਂ ਕਰਾਉਣਾ, ਮਿਹਰ ਕਰੋ ਅਤੇ ਮੈਨੂੰ ਪਰਮੇਸ਼ਰ ਦੇ ਲੜ ਲਾਓ। ਸੰਤ ਜੀ ਨੇ ਉਸ ਨੂੰ ਉਪਦੇਸ਼ ਦਿੱਤਾ, ਮੰਤਰ ਦਿੱਤਾ ਅਤੇ ਰਸਤਾ ਦੱਸਿਆ। ਉਸ ਨੂੰ ਵੀ ਹੁਕਮ ਕੀਤਾ ਕਿ ਅੱਗੇ ਕਿਸੇ ਥਾਂ ਤੇ ਜਾ ਕੇ ਟਿੱਬਿਆਂ ਵਿੱਚ ਜਾ ਕੇ ਇੱਕ ਭੋਰਾ ਬਣਾ ਕੇ ਉੱਥੇ ਪਰਮੇਸ਼ਰ ਦੀ ਆਰਾਧਨਾ ਕਰੇ। ਮਾਈ ਨੇ ਇਸੇ ਤਰ੍ਹਾਂ ਕੀਤਾ, ਇੱਕ ਚਿੱਤ ਹੋ ਕੇ ਸਾਧਨਾ ਸਾਧੀ। ਕੁਝ ਸਮੇਂ ਬਾਅਦ ਕਰਾਮਾਤਾਂ ਦੇ ਉਹ ਪੱਧਰ ਤੱਕ ਪਹੁੰਚ ਗਈ ਤੇ ਇਸ ਦੀ ਵੀ ਮੰਨਤਾ ਹੋਣ ਲੱਗ ਪਈ ਅਤੇ ਉਸ ਦੇ ਭੋਰੇ ਦੇ ਬਾਹਰ ਲੋਕਾਂ ਦੇ ਇਕੱਠ ਹੋਣਾ ਸ਼ੁਰੂ ਹੋ ਗਿਆ। ਇੱਕ ਵਾਰ ਫਕੀਰ ਮਾਈ ਦੇ ਭੋਰੇ ਦੇ ਪਾਸ ਆਇਆ। ਮਾਈ ਉਸ ਸਮੇਂ ਕਿਤੇ ਬਾਹਰ ਗਈ ਹੋਈ ਸੀ। ਫਕੀਰ ਨੇ ਆਪਣਾ ਘੋੜਾ ਬੰਨਿਆ ਅਤੇ ਆਪ ਉੱਥੇ ਬੈਠ ਗਿਆ। ਮਾਈ ਜਦ ਬਾਹਰ ਤੋਂ ਵਾਪਸ ਆਈ ਤਾਂ ਆਪਣੇ ਭੋਰੇ ਪਾਸ ਘੋੜਾ ਬੰਨਿਆ ਦੇਖ ਕੇ ਆਖਿਆ ਕਿ ਇਹ ਘੋੜਾ ਜਿਸਦਾ ਹੈ ਇਸ ਨੂੰ ਖੋਲ ਕੇ ਲੈ ਜਾਵੇ। ਫਕੀਰ ਨੇ ਉੱਤਰ ਦਿੱਤਾ ਕਿ ਇਹ ਘੋੜਾ ਮੇਰਾ ਹੈ, ਇਸ ਨੂੰ ਇੱਥੇ ਹੀ ਬੰਨਿਆ ਰਹਿਣ ਦੇ। ਮਾਈ ਨੇ ਦੁਬਾਰਾ ਆਖਿਆ ਕਿ ਇਸ ਨੂੰ ਖੋਲ ਲਵੋ, ਐਸਾ ਨਾ ਹੋਵੇ ਕਿ ਕਿਤੇ ਮੇਰੇ ਮੂੰਹ ਤੋਂ ਕੋਈ ਬੱਚਾ ਨਿਕਲ ਜਾਏ। ਇਸ ਤੇ ਫਕੀਰ ਹੰਕਾਰ ਵਿਚ ਆ ਗਿਆ ਅਤੇ ਕ੍ਰੋਧ ਨਾਲ ਬੋਲਿਆ ਕਿ ਅੱਛਾ ਮਾਈ, ਜੇਕਰ ਇਹ ਗੱਲ ਹੈ ਤਾਂ ਤੂੰ ਜਿਹੜਾ ਬਚਨ ਕਰਨਾ ਪਹਿਲਾਂ ਕਰ ਲੈ। ਮਾਈ ਨੇ ਤੀਜੀ ਵਾਰ ਫਿਰ ਉਹੀ ਗੱਲ ਆਖੀ ਅਤੇ ਫਕੀਰ ਨੇ ਉਹੀ ਉੱਤਰ ਦਿੱਤਾ। ਇਸ ਤੇ ਮਾਈ ਨੇ ਸਰਾਪ ਦਿੱਤਾ ਕਿ ਕਹਿਣਾ ਕੀ ਹੈ, ਮੈਂ ਸਵੇਰ ਤੱਕ ਤੇਰੇ ਘੋੜੇ ਨੇ ਨਹੀਂ ਰਹਿਣਾ। ਫਕੀਰ ਨੇ ਉਲਟ ਮਾਈ ਨੂੰ ਸਰਾਪ ਦੇ ਦਿੱਤਾ, ਜਿਸ ਦਿਨ ਮੇਰਾ ਘੋੜਾ ਮਰੇਗਾ ਉਸੇ ਦਿਨ ਸ਼ਾਮ ਤੱਕ ਤੂੰ ਵੀ ਮਰ ਜਾਏਗੀ। ਇਸ ਘਟਨਾ ਤੋਂ ਬਾਅਦ ਫਕੀਰ ਸੰਤ ਜੀ ਵੱਲ ਚੱਲ ਪਿਆ। ਅੰਤਰਯਾਮੀ ਸੰਤਾਂ ਨੇ ਸੇਵਕਾਂ ਨੂੰ ਆਗਿਆ ਦੇ ਦਿੱਤੀ ਕਿ ਜਦ ਫਕੀਰ ਆਵੇ ਤਾਂ ਉਸ ਨੂੰ ਕੋਈ ਵੀ ਮੂੰਹ ਨਾ ਲਾਵੇ, ਨਾ ਸਾਡੇ ਪਾਸ ਆਉਣ ਦੇਵੇ। ਜਦ ਫਕੀਰ ਪਹੁੰਚਿਆ ਤਾਂ ਇਵੇਂ ਹੀ ਕੀਤਾ ਗਿਆ। ਫਕੀਰ ਬਹੁਤ ਘਿਗਿਆ ਕੇ ਮਿੰਨਤਾਂ ਕਰਨ ਲੱਗਾ ਅਤੇ ਆਪਣੀ ਗਲਤੀ ਮੰਨੀ। ਸੰਤ ਜੀ ਦਾ ਹਿਰਦਾ ਬੜਾ ਕੋਮਲ ਸੀ। ਆਖਰ ਉਹਨਾਂ ਨੇ ਫਕੀਰ ਨੂੰ ਬੁਲਾਇਆ ਅਤੇ ਕਿਹਾ ਕਿ ਇਸੇ ਲਈ ਤੈਨੂੰ ਕਿਹਾ ਸੀ ਕਿ ਇਹ ਅਜਰ ਵਸਤੂ ਹੈ, ਤੂੰ ਇਸ ਦੇ ਯੋਗ ਨਹੀਂ। ਫਕੀਰ ਨੇ ਗਲਤੀ ਬਖਸ਼ ਦੇਣ ਲਈ ਬੇਨਤੀਆਂ ਕੀਤੀਆਂ। ਆਖਰ ਸੰਤਾਂ ਨੇ ਉਸ ਨੂੰ ਬਖਸ਼ ਦਿੱਤਾ, ਪਰ ਸਖ਼ਤ ਤਾੜਨਾ ਕੀਤੀ ਕਿ ਅੱਗੇ ਨੂੰ ਕਦੀ ਵੀ ਅਜਿਹੀ ਕਰਤੂਤ ਨਾ ਕਰੀ। ਭਾਵੇਂ ਕੋਈ ਵੀ ਨਿਰਾਦਰੀ ਕਰੇ, ਗਾਲੀ ਤੱਕ ਵੀ ਦੇਵੇ ਤਾਂ ਵੀ ਸਹਾਰ ਲੈਣੀ। ਫਕੀਰ ਨੇ ਇਸ ਦੇ ਬਾਅਦ ਇਵੇਂ ਹੀ ਕੀਤਾ ਅਤੇ ਚੜ੍ਹਦੀਆਂ ਕਲਾ ਵਿਚ ਗਿਆ। ਸੰਤਾਂ ਨੇ ਦੋਹਾਂ ਦੇ ਸਰਾਪ ਵੀ ਨਿਸਫਲ ਕਰ ਦਿੱਤੇ। ਜਵਾਲਾ ਸਿੰਘ ਜੀ, ਜੋ ਕਿ ਪਹਿਲਾਂ ਫੌਜ ਵਿਚ ਨੌਕਰੀ ਕਰਦੇ ਸਨ, ਹੋਤੀ ਆਏ ਅਤੇ ਸੰਤ ਆਇਆ ਸਿੰਘ ਤੋਂ ਨਾਮ ਰੰਗ ਚੜਿਆ। ਮਗਰੋਂ ਹਰਖੋਵਾਲ ਹੁਸ਼ਿਆਰਪੁਰ ਜਾ ਕੇ ਘਾਲ ਘਾਲੀ ਅਤੇ ਸੰਤ ਜਵਾਲਾ ਸਿੰਘ ਜੀ ਦੇ ਨਾਮ ਨਾਲ ਆਪਣੇ ਇਲਾਕੇ ਵਿਚ ਪ੍ਰਸਿੱਧ ਹੋਏ। ਇਨ੍ਹਾਂ ਦੇ ਨਾਂ ਤੇ ਹੁਣ ਵੀ ਹਰਖੋਵਾਲ ਵਿਚ ਇਕ ਅਸਥਾਨ ਬਣਿਆ ਹੋਇਆ। ਹਰਨਾਮ ਸਿੰਘ ਜੀ ਵੀ ਪਹਿਲੇ ਫੌਜ ਵਿਚ ਭਰਤੀ ਸਨ। ਇਨ੍ਹਾਂ ਨੇ ਸੰਤ ਆਇਆ ਸਿੰਘ ਜੀ ਤੋਂ ਉਪਦੇਸ਼ ਪ੍ਰਾਪਤ ਕਰਕੇ ਭਜਨ ਬੰਦਗੀ ਕੀਤੀ ਅਤੇ ਕਹਾਰਪੁਰ ਦੇ ਸੰਤ ਅਖਵਾਏ, ਜਿੱਥੇ ਇਨ੍ਹਾਂ ਦਾ ਇਕ ਅਸਥਾਨ ਡੇਰਾ ਬਣਿਆ ਹੈ। ਇਸੇ ਡੇਰੇ ਦੇ ਸੰਤ ਹਰੀ ਸਿੰਘ ਰੁਮਾਲਾਂ ਵਾਲੇ ਵੀ ਚੰਗੀ ਭਜਨੀਕ ਵਾਲੇ ਸਨ। ਇਨ੍ਹਾਂ ਨੇ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਸੇਵਾ ਵੀ ਕੀਤੀ। ਹਰਿਦੁਆਰ ਵਿਚ ਵੀ ਸੰਤ ਆਇਆ ਸਿੰਘ ਜੀ ਦੇ ਨਾਂ ਤੇ ਇਕ ਅਸਥਾਨ ਬਣਿਆ ਹੋਇਆ ਹੈ, ਜਿੱਥੇ ਕਿ ਆਪ ਦੇ ਸੇਵਕ ਸਾਧੂ ਸੰਤ ਟਿਕੇ ਰਹਿੰਦੇ ਹਨ। ਸੰਤ ਜਵੰਦ ਸਿੰਘ ਰਾਜਾ ਸੰਸੀ ਵਾਲਿਆਂ ਨੇ ਵੀ ਆਪ ਤੋਂ ਨਾਮ ਦਾ ਉਪਦੇਸ਼ ਲਿਆ ਤੇ ਸੇਵਕ ਬਣੇ। ਇਸ ਤੋਂ ਬਿਨਾਂ ਸੰਤ ਠਾਕੁਰ ਸਿੰਘ ਜ਼ਿਲ੍ਹਾ ਜਲੰਧਰ ਵਾਲੇ, ਸੰਤ ਥੰਮਣ ਸਿੰਘ ਜ਼ਿਲ੍ਹਾ ਅੰਮ੍ਰਿਤਸਰ, ਸੰਤ ਨੱਥਾ ਸਿੰਘ ਰੇਰੂ ਸਾਹਿਬ ਪਟਿਆਲਾ ਆਦਿਕ ਹੋਰ ਕਈ ਨਾਂ ਗਿਣੇ ਜਾ ਸਕਦੇ ਹਨ, ਜਿਨ੍ਹਾਂ ਨੇ ਕਿ ਸੰਤ ਆਇਆ ਸਿੰਘ ਜੀ ਦੀ ਸੰਗਤ ਅਤੇ ਉਪਦੇਸ਼ ਤੋਂ ਲਾਭ ਪ੍ਰਾਪਤ ਕੀਤਾ। ਸਾਨੂੰ ਇਕ ਹੋਰ ਸੱਜਣ ਦਾ ਨਾਂ ਨਹੀਂ ਮਿਲ ਸਕਿਆ ਜੋ ਪਿਸ਼ਾਵਰ ਦੇ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਸੰਤ ਆਇਆ ਸਿੰਘ ਜੀ ਪਾਸ ਨਾਮ ਦੀ ਯਾਚਨਾ ਲੈ ਕੇ ਆਏ ਸਨ ਅਤੇ ਚੰਗੇ ਕਰਨੀ ਵਾਲੇ ਬਣੇ। ਉਨ੍ਹਾਂ ਨੂੰ ਸੰਤ ਜੀ ਨੇ ਉਪਦੇਸ਼ ਦਿੱਤਾ ਅਤੇ ਬਚਨ ਕੀਤਾ ਕਿ 6 ਮਹੀਨੇ ਹੀ ਨੀਂਦ ਨਹੀਂ ਲੈਣੀ। ਇਸ ਸੱਜਣ ਨੇ ਪੱਥਰਾਂ ਰੋੜਿਆਂ ਦੀ ਪੰਡ ਬਣ ਲਈ ਅਤੇ ਥਾਂ ਥਾਂ ਵਿਚਰਦੇ ਭਜਨ ਕਰਦੇ ਰਹੇ। ਕਿਸੇ ਥਾਂ ਲੰਮੇ ਨਹੀਂ ਪਏ, ਜਿੱਥੇ ਬੈਠਣਾ ਹੋਵੇ ਉੱਥੇ ਪੱਥਰ ਰੋੜੇ ਵਿਛਾ ਕੇ ਉੱਪਰ ਬੈਠ ਜਾਣਾ ਅਤੇ ਨਾਂ ਵਿਚ ਲਵਲੀਨ ਰਹਿਣਾ। ਇਸ ਲਈ ਏਦਾਂ ਹੀ ਕਰਦੇ ਕਰਦੇ ਜਦੋਂ 6 ਮਹੀਨੇ ਲੰਘ ਗਏ, ਕੇਵਲ ਇਕ ਰਾਤ ਬਾਕੀ ਸੀ ਤਾਂ ਰੋੜਿਆਂ ਉੱਪਰ ਬੈਠੇ ਹੋਏ ਵੀ ਨੀਂਦ ਪ੍ਰਬਲ ਹੋਣ ਲੱਗੀ। ਆਪ ਉੱਠ ਕੇ ਇਕ ਨੇੜੇ ਦੀ ਬਸਤੀ ਵਿਚ ਗਏ ਅਤੇ ਇਕ ਪਠਾਣ ਮੌਲਵੀ ਦੇ ਘਰ ਵਿਚ ਇਕ ਵੱਡਾ ਪੱਥਰ ਵਗਾਹ ਮਾਰਿਆ। ਮੌਲਵੀ ਨੇ ਰੌਲਾ ਪਾਇਆ ਤੇ ਕੁਝ ਹੋਰ ਪਠਾਣ ਨਾਲ ਲੈ ਕੇ ਉਸ ਸੱਜਣ ਦੇ ਪਿੱਛੇ ਦੌੜੇ। ਜਦ ਜਾਨਪੁਰ ਆ ਬਣੀ ਤਾਂ ਦੌੜਦੇ ਹੋਏ ਉਸ ਸੱਜਣ ਨੂੰ ਨੀਂਦ ਭੁੱਲ ਗਈ ਅਤੇ ਅਖੀਰ ਦੀ ਰਾਤ ਸਫਲਤਾ ਨਾਲ ਕੱਟ ਗਏ। ਸੰਤ ਜੀ ਦੇ 6 ਮਹੀਨੇ ਨੀਂਦ ਨਾ ਲੈਣ ਦੇ ਬਚਨ ਪੂਰੇ ਕਰ ਲਏ। ਇਸ ਦੇ ਬਾਅਦ ਆਪ ਸੰਤ ਜੀ ਪਾਸ ਆਏ। ਆਤਮਕ ਅਵਸਥਾ ਤਾਂ ਪਹਿਲਾਂ ਹੀ ਉੱਚੀ ਹੋ ਚੁੱਕੀ ਸੀ, ਹੁਣ ਸੰਤਾਂ ਨੇ ਮਿਹਰ ਕੀਤੀ ਤੇ ਪੂਰਨਤਾ ਪ੍ਰਾਪਤ ਹੋਈ। ਸੰਤ ਜੀ ਨੇ ਇਨ੍ਹਾਂ ਨੂੰ ਲੰਗਰ ਚਲਾਉਣ ਦੀ ਆਗਿਆ ਕੀਤੀ। ਇਨ੍ਹਾਂ ਨੇ ਆਪਣੇ ਇਲਾਕੇ ਵਿਚ ਜਾ ਕੇ ਲੰਗਰ ਚਲਾਇਆ ਤੇ ਚੋਖੇ ਪ੍ਰਸਿੱਧ ਹੋਏ। ਸੁਣਿਆ ਜਾਂਦਾ ਹੈ ਕਿ ਸੰਤ ਜੀ ਇਕ ਵਾਰ ਉਨ੍ਹਾਂ ਦੀ ਅਜਮਾਇਸ਼ ਲਈ ਉਨ੍ਹਾਂ ਦੇ ਡੇਰੇ ਗਏ। ਉਸ ਵੇਲੇ ਆਟੇ ਦੀਆਂ ਬੋਰੀਆਂ ਵਿਚ ਆਟੇ ਦੀ ਥਾਂ ਰੇਤਾ ਨਜ਼ਰ ਆਉਣ ਲੱਗ ਪਈ। ਉਹ ਸੱਜਣ ਨੂੰ ਸਿੱਧੀ ਪ੍ਰਾਪਤ ਸੀ ਪਰ ਕਰਾਮਾਤ ਨਾ ਵਿਖਾਈ। ਨਿਮਰਤਾ ਅਤੇ ਸ਼ਰਧਾ ਨਾਲ ਕੇਵਲ ਇਹ ਭਜਨ ਕੀਤਾ ਕਿ ਇਹ ਲੰਗਰ ਗੁਰੂ ਨਾਨਕ ਦੇਵ ਜੀ ਦਾ ਹੈ, ਇੱਥੇ ਰੇਤਾ ਕਿਵੇਂ ਆ ਸਕਦੀ ਹੈ। ਸੰਤ ਜੀ ਉਸ ਦੀ ਹਉਮੈ ਰਹਿਤ ਬਿਰਤੀ ਤੇ ਬਹੁਤ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਮਿਸਤਰੀ ਭਗਵਾਨ ਸਿੰਘ ਦਾ ਜ਼ਿਕਰ ਪਹਿਲਾਂ ਅਸੀਂ ਕੀਤਾ ਹੈ। ਇਹ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਸਨ ਅਤੇ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਰਹਿੰਦੇ ਸਨ। ਜਦ ਇਸ ਤੁਕ ਤੇ ਪਹੁੰਚਣ ਲੱਗੇ, ਜਿਸ ਵੱਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਜਦੋਂ ਇਸ ਤੁਕ ਤੱਕ ਪਹੁੰਚਦੇ ਤਾਂ ਆਪ ਰੁਕ ਜਾਂਦੇ ਤੇ ਸੋਚਦੇ ਕਿ ਇਹ ਵੱਖਰ ਕੀ ਹੈ, ਇਹ ਵਸਤੂ ਕਿਹੜੀ ਹੈ ਅਤੇ ਕਿਹੜੇ ਸੰਤ ਪਾਸ ਪੁੱਛਣ ਜਾਈਏ। ਆਪ ਨੂੰ ਸੰਤ ਆਇਆ ਸਿੰਘ ਜੀ ਦੀ ਸੂਹ ਮਿਲੀ ਅਤੇ ਹੋਤੀ ਮਰਦਾਨ ਪਹੁੰਚ ਕੇ ਸੰਤਾਂ ਦੇ ਦਰਸ਼ਨ ਕੀਤੇ ਅਤੇ ਉਹੀ ਪ੍ਰਸ਼ਨ ਕੀਤਾ। ਸੰਤ ਜੀ ਨੇ ਮੁਸਕਰਾ ਕੇ ਬਚਨ ਕੀਤਾ ਕਿ ਅੱਛਾ ਸਮਾਂ ਆਏਗਾ ਤਾਂ ਦੱਸਾਂਗੇ। ਉਸ ਵੇਲੇ ਗੁਰਦੁਆਰਾ ਪੱਕਾ ਤੇ ਵੱਡਾ ਬਣ ਰਿਹਾ ਸੀ। ਮਿਸਤਰੀ ਜੀ ਆਪਣੇ ਕੰਮ ਦੇ ਚੰਗੇ ਜਾਣੂ ਸਨ ਅਤੇ ਗੁਰਦੁਆਰੇ ਦੇ ਵੱਡੇ ਹਾਲ ਬਣਾਉਣ ਦੀ ਸੇਵਾ ਲੈ ਲਈ, ਜੋ ਕਿ ਨਿਰ ਇੱਛਤ ਹੋ ਕੇ ਸੇਵਾ ਕਰਨ ਲੱਗ ਪਏ। ਇੱਕ ਦਿਨ ਮਿਸਤਰੀ ਜੀ ਨੇ ਸੰਤਾਂ ਪਾਸ ਉਹੀ ਪ੍ਰਸ਼ਨ ਕੀਤਾ ਕਿ ਮਹਾਰਾਜ ਉਹ ਧਨ ਕੀ ਹੈ, ਉਹ ਵਸਤੂ ਕਿਹੜੀ ਹੈ, ਕਿਰਪਾ ਕਰਕੇ ਮੈਨੂੰ ਦਿਖਾਓ। ਸੰਤ ਜੀ ਨੇ ਬਚਨ ਕੀਤਾ ਕਿ ਅੱਛਾ ਰਾਤ ਨੂੰ 12 ਵਜੇ ਭੋਰੇ ਵਿਚ ਆਈ। ਮਿਸਤਰੀ ਜੀ ਉਸੇ ਸਮੇਂ ਭੋਰੇ ਵਿਚ ਪਹੁੰਚੇ। ਸੰਤ ਜੀ ਨੇ ਉਸਦੇ ਕੰਨ ਵਿਚ ਨਾਮ ਸੁਣਾਇਆ। ਕੰਨ ਦੇ ਅੰਦਰ ਹਵਾ ਜਾਂਦੇ ਹੀ ਉਸ ਨੂੰ ਅਲੌਕਿਕ ਨਿਰਗੁਣ ਸਰੂਪ ਦਾ ਅਨੁਭਵ ਹੋਇਆ ਅਤੇ ਬੇਸੁੱਧ ਹੋ ਗਿਆ। ਅੱਧੇ ਕੁ ਘੰਟੇ ਬਾਅਦ ਸੰਤਾਂ ਨੇ ਬਚਨ ਕੀਤਾ ਕਿ ਉੱਠ, ਤਕੜਾ ਹੋ। ਮਿਸਤਰੀ ਜੀ ਸੁਰਤੀ ਉਤਰੀ ਅਤੇ ਨਾਮ ਦੀ ਖੁਮਾਰੀ ਮਹਿਸੂਸ ਹੋਣ ਲੱਗੀ। ਨਾਮ ਵਿਚ ਰੰਗੇ ਹੋਏ ਆਪ ਨੇ ਬਾਕੀ ਦਾ ਹਾਲ ਬਣਾ ਕੇ ਪੂਰਾ ਕੀਤਾ ਤੇ ਆਗਿਆ ਲੈ ਕੇ ਆਪਣੇ ਘਰ ਆ ਗਏ। ਘਰ ਪਹੁੰਚ ਕੇ ਅਭਿਆਸ ਕਰਦੇ ਹੋਏ ਆਪ ਦੀ ਅਵਸਥਾ ਦਿਨ ਪਰ ਦਿਨ ਉੱਚੀ ਹੋਣ ਲੱਗ ਗਈ। ਅੰਤਰਯਾਮੀ ਸੰਤ ਜੀ ਨੇ ਬਚਨ ਕੀਤਾ ਸੀ ਕਿ ਦੂਜਾ ਆਨੰਦ ਕਾਰਜ ਨਾ ਕਰਵਾਈ ਅਤੇ ਜੇ ਕਰਾਉਣਾ ਹੀ ਹੋਵੇ ਤਾਂ ਪਹਿਲਾਂ ਸਾਡੇ ਪਾਸੋਂ ਪੁੱਛ ਲਵੀ। ਸਮਾਂ ਆਇਆ, ਸੰਤਾਂ ਦੇ ਬਚਨ ਧਿਆਨ ਵਿਚ ਨਾ ਆਏ ਅਤੇ ਦੂਜਾ ਵਿਆਹ ਕਰਵਾ ਲਿਆ। ਤਰੱਕੀ ਰੁਕ ਗਈ ਪਰ ਫਿਰ ਵੀ ਭਜਨ ਪਾਠ ਕਰਦੇ ਹੋਏ ਇੱਕ ਅੱਛਾ ਜੀਵਨ ਬਤੀਤ ਕੀਤਾ। ਇੱਕ ਦਿਨ ਸ਼ਾਮ ਨੂੰ ਬਚਨ ਕੀਤਾ ਕਿ ਹੁਣ ਸਾਡਾ ਅੰਤ ਹੈ। ਸਾਰੀ ਰਾਤ ਚੌਂਕੜਾ ਮਾਰ ਕੇ ਬੈਠੇ ਰਹੇ ਅਤੇ ਅੰਮ੍ਰਿਤ ਵੇਲੇ ਉਸੀ ਤਰ੍ਹਾਂ ਬੈਠਿਆ ਹੀ ਚੋਲਾ ਤਿਆਗ ਦਿੱਤਾ। ਸੰਤ ਜੀ ਦਾ ਹਰਿਦੁਆਰ ਜਾਣਾ। ਸੰਤ ਆਇਆ ਸਿੰਘ ਜੀ ਦੀ ਸੋਭਾ ਦੂਰ ਦੂਰ ਤੱਕ ਫੈਲ ਚੁੱਕੀ ਸੀ। ਦੇਸ਼ ਦੇ ਬਹੁਤ ਸਾਰੇ ਸਾਧੂ, ਅਭਿਆਸੀ, ਤਿਆਗੀ ਵਿਦਵਾਨ ਆਪ ਦੇ ਨਾਲ ਗੋਸ਼ਟ ਕਰਨ ਅਤੇ ਦਰਸ਼ਨ ਦੇ ਅਭਿਲਾਸ਼ੀ ਸਨ। ਇੰਨੇ ਨੂੰ ਹਰਿਦੁਆਰ ਲੱਗਣ ਵਾਲਾ ਕੁੰਭ ਦਾ ਮੇਲਾ ਨੇੜੇ ਆ ਗਿਆ। ਜਦਕਿ ਦੂਰ ਦੂਰ ਤੋਂ ਹਰ ਫਿਰਕੇ ਦੇ ਸਾਧੂ ਮਹਾਤਮਾ ਆ ਕੇ ਇਕੱਤਰ ਹੁੰਦੇ ਹਨ। ਅਭਿਲਾਸ਼ੀਆਂ ਨੇ ਇਸ ਮੌਕੇ ਨੂੰ ਯੋਗ ਸਮਝ ਕੇ ਸੰਤ ਆਇਆ ਸਿੰਘ ਪਾਸ ਬਿਨਾਂ ਪੱਤਰ ਭੇਜੇ ਕਿ ਕੁੰਭ ਦੇ ਮੌਕੇ ਤੇ ਹਰਿਦੁਆਰ ਦਰਸ਼ਨ ਦੇਣ, ਤਾਂ ਜੋ ਨਾ ਕੇਵਲ ਸਾਧੂ ਸੰਤ ਹੀ ਦੂਰ ਦੂਰ ਤੋਂ ਆਏ ਗ੍ਰਿਸਤੀ ਲੋਕ ਵੀ ਦਰਸ਼ਨ ਕਰ ਸਕਣ ਅਤੇ ਲਾਭ ਪ੍ਰਾਪਤ ਕਰਨ। ਸੰਤ ਜੀ ਦੇ ਸੇਵਕਾਂ ਅਤੇ ਸੰਗਤ ਨੂੰ ਵੀ ਇਹ ਗੱਲ ਅੱਛੀ ਲੱਗੀ ਅਤੇ ਆਪ ਪਾਸ ਹਰਿਦੁਆਰ ਜਾਣ ਲਈ ਪ੍ਰੇਰਣਾ ਕੀਤੀ। ਸੰਤ ਜੀ ਨੇ ਪ੍ਰਵਾਨ ਕਰ ਲਿਆ ਅਤੇ ਕੁਝ ਸੇਵਕਾਂ ਦੇ ਪ੍ਰੇਮੀਆਂ ਨੂੰ ਨਾਲ ਲੈ ਕੇ ਹਰਿਦੁਆਰ ਲਈ ਚੱਲ ਪਏ। ਆਪ ਦਾ ਆਗਮਨ ਸੁਣ ਕੇ ਆਪ ਦੇ ਸਵਾਗਤ ਲਈ ਸਭ ਸ਼੍ਰੇਣੀਆਂ ਵੱਲੋਂ ਇੱਕ ਸ਼ਾਨਦਾਰ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਉੱਥੇ ਪਹੁੰਚਣ ਤੇ ਉੱਘੇ ਸਾਧੂ ਸੰਤਾਂ, ਮਹੰਤਾਂ, ਸੁਭਾਵਾਂ ਅਤੇ ਆਮ ਸੰਗਤਾਂ ਨੇ ਬਹੁਤ ਸਤਿਕਾਰ ਅਤੇ ਸ਼ਰਧਾ ਨਾਲ ਆਉ ਭਗਤ ਕੀਤੀ। ਆਪ ਦੇ ਠਹਿਰਨ ਲਈ ਬਹੁਤ ਸੁੰਦਰ ਪ੍ਰਬੰਧ ਕੀਤਾ ਗਿਆ, ਇਸ ਖਿਆਲ ਨਾਲ ਕਿ ਹਰ ਇੱਕ ਆਪ ਦੇ ਦਰਸ਼ਨ ਕਰ ਸਕੇ ਅਤੇ ਉਪਦੇਸ਼ ਸੁਣੇ। ਉਚੇਚੇ ਦੀਵਾਨ ਸਜਾਏ ਗਏ। ਸੰਤ ਜੀ ਕਾਫੀ ਸਮਾਂ ਇਸ ਦੀਵਾਨ ਵਿਚ ਆ ਕੇ ਬੈਠਦੇ ਰਹੇ। ਅਸੀਂ ਪਹਿਲਾਂ ਦੱਸ ਆਏ ਹਾਂ ਕਿ ਸੰਤ ਜੀ ਬਚਨ ਬਹੁਤ ਘੱਟ ਕਰਦੇ ਸਨ। ਆਪ ਲੰਮੇ ਚੌੜੇ ਉਪਦੇਸ਼ ਅਤੇ ਲੈਕਚਰ ਨਹੀਂ ਸਨ ਕਰਦੇ। ਆਪ ਦੇ ਮੁੱਖ ਤੋਂ ਨਿਕਲਿਆ ਹੋਇਆ ਇੱਕ ਇੱਕ ਅੱਖਰ ਹੀ ਅਨੋਖਾ ਤੀਰ ਹੁੰਦਾ ਸੀ, ਜੋ ਕਿ ਸਰੋਤਾਂ ਦੇ ਮਨ ਤੇ ਪ੍ਰਭਾਵ ਪਾ ਦਿੰਦਾ ਸੀ ਅਤੇ ਪ੍ਰਸ਼ਨ ਕਰਨ ਵਾਲਿਆਂ ਦੀ ਨਿਸ਼ਾ ਹੋ ਜਾਂਦੀ ਸੀ। ਆਪ ਤੇ ਪਾਸ ਸਾਧੂ, ਤਿਆਗੀ, ਗ੍ਰਿਸਤੀ ਆਦਿਕ ਹਰ ਮਤ ਅਤੇ ਖਿਆਲ ਦੇ ਲੋਕ ਬਹੁ ਗਿਣਤੀ ਵਿਚ ਆਉਂਦੇ ਸਨ ਅਤੇ ਆਪ ਦੇ ਦੁਆਲੇ ਭੀੜ ਲੱਗੀ ਰਹਿੰਦੀ ਸੀ। ਆਸਾ ਦੀ ਵਾਰ ਦੇ ਦੀਵਾਨ ਦੀ ਸਮਾਪਤੀ ਦੇ ਬਾਅਦ ਆਪ ਅਭਿਲਾਸ਼ੀਆਂ ਨੂੰ ਗੱਲਬਾਤ ਕਰਨ ਦਾ ਮੌਕਾ ਦਿੰਦੇ। ਸੰਸੇ ਵਾਲਿਆਂ ਦਾ ਸੰਸਾ ਨਿਵਰਤ ਹੁੰਦਾ, ਅਭਿਆਸੀਆਂ ਨੂੰ ਠੀਕ ਰਸਤਾ ਮਿਲ ਜਾਂਦਾ ਅਤੇ ਨਾਮ ਦੇ ਜਾਚਕਾਂ ਦੀ ਆਸਾ ਪੂਰੀ ਹੋ ਜਾਂਦੀ ਸੀ। ਹੋਰ ਮਤਾਂ ਦੇ ਵਿਦਵਾਨ ਵਿਚਾਰ ਕਰਨ ਲਈ ਆ ਜਾਂਦੇ ਪਰ ਆਪ ਦੇ ਸੰਖੇਪ ਸ਼ਬਦਾਂ ਨਾਲ ਹੀ ਉਹ ਨਿਰ ਉੱਤਰ ਹੋ ਜਾਂਦੇ ਸਨ। ਇੱਕ ਗੱਲ ਸਾਂਝੀ ਸੀ ਕਿ ਜੋ ਵੀ ਆਪ ਦੇ ਦਰਸ਼ਨ ਲਈ ਆਇਆ ਉਹ ਆਪ ਦੀ ਉੱਚੀ ਅਵਸਥਾ ਨੂੰ ਮਹਿਸੂਸ ਕਰਦਾ ਸੀ ਅਤੇ ਸ਼ਾਂਤੀ ਪ੍ਰਾਪਤ ਕਰਕੇ ਚਲਾ ਜਾਂਦਾ। ਕਈ ਆਪ ਦੇ ਸੇਵਕ ਬਣੇ। ਸੰਤ ਜੀ ਨੇ ਸਰਬ ਸੰਗਤ ਨੂੰ ਇੱਕ ਦਿਨ ਗੁਰੂ ਘਰ ਲੰਗਰ ਛਕਾਇਆ। ਇਸ ਤਰ੍ਹਾਂ ਕੁਝ ਦਿਨ ਹਰਿਦੁਆਰ ਠਹਿਰ ਕੇ ਕੁਝ ਸੰਗਤ ਸਮੇਤ ਵਾਪਸ ਚੱਲ ਪਏ। ਹਰਿਦੁਆਰ ਤੋਂ ਰੇਲੂ ਸਾਹਿਬ ਆਏ, ਜਿੱਥੇ ਕਿ ਬਾਬਾ ਕਰਮ ਸਿੰਘ ਜੀ ਤੋਂ ਵਰਸਾਏ ਹੋਏ ਸੰਤ ਅਤਰ ਸਿੰਘ ਜੀ ਦਾ ਸਥਾਨ ਸੀ। ਉੱਥੋਂ ਆਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਹੁੰਦੇ ਹੋਏ ਵਾਪਸ ਹੋਤੀ ਮਰਦਾਨ ਪਹੁੰਚ ਗਏ। ਇਸ ਦੌਰੇ ਵਿੱਚ ਸੰਤ ਜੀ ਤੋਂ ਬਹੁਤ ਲੋਕਾਂ ਨੇ ਲਾਭ ਪ੍ਰਾਪਤ ਕੀਤਾ, ਨਾਮ ਦੀ ਬੰਦਗੀ ਦੀ ਦਾਤ ਮਿਲੀ ਤੇ ਉਸ ਪਰਮੇਸ਼ਰ ਦੇ ਰਾਹ ਤੋਂ ਨਾਮ ਤੋਂ ਜਾਣੂ ਹੋਏ। ਸੰਤ ਜੀ ਦੇ ਪਰਉਪਕਾਰ। ਸੰਤਾਂ ਦਾ ਮਨ ਬਹੁਤ ਦਇਆਵਾਨ ਹੁੰਦਾ ਹੈ। ਜੋ ਜੀ ਵੀ ਆਪ ਦੇ ਪਾਸ ਆਪਣੇ ਦੁੱਖ ਰਾਣੇ ਲੈ ਕੇ ਆਉਂਦੇ ਜਾਂ ਰੋਗ ਤੋਂ ਲਾਚਾਰ ਹੋ ਕੇ ਆਪ ਦੇ ਪਾਸ ਪਹੁੰਚਦੇ ਉਹਨਾਂ ਵਿੱਚੋਂ ਕੋਈ ਨਿਰਾਸ਼ ਨਹੀਂ ਸੀ ਜਾਂਦਾ। ਪੂਰਨ ਪੁਰਸ਼ਾਂ ਵਿੱਚ ਸਮਰੱਥਾ ਹੁੰਦੀ ਹੈ ਕਿ ਉਹ ਦੂਰ ਬੈਠੇ ਪ੍ਰੇਮੀਆਂ ਦੀ ਵੀ ਸਹਾਇਤਾ ਕਰ ਸਕਦੇ ਹਨ ਤੇ ਕਰਦੇ ਆਏ ਹਨ। ਆਮ ਲੋਕਾਂ ਲਈ ਤਾਂ ਇਹ ਕਰਾਮਾਤ ਹੀ ਹੋਏਗੀ ਪਰ ਆਪਾ ਭਾਵ ਰੱਖਣ ਵਾਲੀ ਸਾਧਕਾਂ ਦੀਆਂ ਵਿਖਾਈਆਂ ਹੋਈਆਂ ਕਰਾਮਾਤਾਂ ਨਾਲੋਂ ਇਸ ਵਿੱਚ ਬਹੁਤ ਅੰਤਰ ਹੈ। ਇਸ ਸੰਬੰਧੀ ਕੁਝ ਇਸ਼ਾਰਾ ਬਾਬਾ ਕਰਮ ਸਿੰਘ ਜੀ ਦੇ ਜੀਵਨ ਵਿੱਚ ਕੀਤਾ ਜਾ ਚੁੱਕਿਆ ਹੈ। ਬਹੁਤ ਸਾਰੀਆਂ ਘਟਨਾਵਾਂ ਮਿਲਦੀਆਂ ਹਨ ਜਦ ਕਿ ਸੰਤ ਆਇਆ ਸਿੰਘ ਜੀ ਨੇ ਦੂਰ ਬੈਠੇ ਬਿਪਤਾ ਵਿੱਚ ਫਸੇ ਹੋਏ ਸ਼ਰਧਾਲੂਆਂ ਦੀ ਸਹਾਇਤਾ ਕੀਤੀ। ਇੱਥੇ ਦੋ ਕੁ ਅਜਿਹੀਆਂ ਘਟਨਾਵਾਂ ਦਾ ਉਦਾਹਰਣ ਮਾਤਰ ਹੀ ਦੱਸਦੇ ਹਾਂ। ਇਸ ਤੋਂ ਬਿਨਾਂ ਦੋ ਘਟਨਾਵਾਂ ਹੋਰ ਆਏ ਸੇਵਕ ਸੰਬੰਧੀ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬਹੁਤ ਕਮਜ਼ੋਰ ਜਿਹੇ ਵੱਡੀ ਉਮਰ ਦੇ ਮੂਰਖ ਬੰਦੇ ਦਾ ਨਿੰਦਾ ਕਰਨ ਦਾ ਸੁਭਾਅ ਸੀ। ਇੱਕ ਵਾਰ ਸੰਤ ਜੀ ਦੇ ਡੇਰੇ ਤੇ ਪ੍ਰੇਮੀ ਨੂੰ ਇਹ ਨਿੰਦਕ ਮਿਲ ਗਿਆ ਅਤੇ ਉਸ ਨੇ ਪਾਸ ਸੰਤ ਜੀ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਉਸ ਪ੍ਰੇਮੀ ਤੋਂ ਇਹ ਗੱਲ ਸਹਾਰੀ ਨਾ ਗਈ ਅਤੇ ਉਸ ਬੁੱਢੇ ਨੂੰ ਲੱਤ ਮਾਰੀ। ਨੀਤ ਐਸੀ ਹੋਈ ਕਿ ਉਹ ਮਨੁੱਖ ਕਮਜ਼ੋਰ ਤਾਂ ਪਹਿਲਾਂ ਹੀ ਸੀ ਤੇ ਡਿੱਗ ਪਿਆ ਤੇ ਪ੍ਰਾਣ ਛੱਡ ਦਿੱਤੇ। ਲੱਤ ਮਾਰਨ ਵਾਲਾ ਪ੍ਰੇਮੀ ਪਕੜਿਆ ਗਿਆ ਅਤੇ ਖੂਨ ਕਰਨ ਦੇ ਦੋਸ਼ ਵਿਚ ਉਸ ਨੂੰ ਫਾਂਸੀ ਦੀ ਸਜ਼ਾ ਹੋਈ। ਫਾਂਸੀ ਲੱਗਣ ਤੋਂ 3-4 ਦਿਨ ਪਹਿਲਾਂ ਉਸ ਨੇ ਆਪਣੇ ਮਨ ਵਿਚ ਸੰਤਾਂ ਪਾਸ ਬੇਨਤੀ ਕੀਤੀ ਕਿ ਆਪ ਜਾਨੀ ਜਾਣ ਹੋ, ਮੈਂ ਉਸ ਮਨੁੱਖ ਨੂੰ ਜਾਨ ਲੈਣ ਦੀ ਖਾਤਰ ਲੱਤ ਨਹੀਂ ਸੀ ਮਾਰੀ ਅਤੇ ਨਿਰਦੋਸ਼ ਹਾਂ, ਕਿਰਪਾ ਕਰਕੇ ਆ ਮੇਰੇ ਕੋਲ। ਉਸ ਪ੍ਰੇਮੀ ਨੂੰ ਸੰਤ ਜੀ ਨੇ ਸੁਪਨੇ ਵਿਚ ਦਰਸ਼ਨ ਦਿੱਤੇ ਅਤੇ ਰਹਿਮ ਦੀ ਦਰਖਾਸਤ ਦੇਣ ਲਈ ਕਿਹਾ। ਪ੍ਰੇਮੀ ਨੇ ਇਸੇ ਤਰ੍ਹਾਂ ਕੀਤਾ ਅਤੇ ਬਰੀ ਕਰ ਦਿੱਤੇ ਜਾਣ ਦੇ ਉਸ ਨੂੰ ਹੁਕਮ ਮਿਲ ਗਿਆ। ਸੰਤ ਜੀ ਦਾ ਇੱਕ ਸੇਵਕ ਹਰਨਾਮ ਸਿੰਘ ਇੱਕ ਪਿੰਡ ਵਿਚ ਪ੍ਰਚੂਨ ਦੀ ਦੁਕਾਨ ਕਰਦਾ ਸੀ। ਉਸ ਦੇ ਸੌਦੇ ਤੋਲਣ ਵਾਲੇ ਵੱਟੇ ਪੁਰਾਣੇ ਹੋਣ ਕਰਕੇ ਘਸ ਕੇ ਵਜਨ ਵਿਚ ਘੱਟ ਹੋ ਗਏ ਸਨ। ਪਠਾਣਾ ਦਾ ਪਿੰਡ ਸੀ, ਕਈਆਂ ਨੂੰ ਸ਼ੱਕ ਹੋ ਗਿਆ ਕਿ ਉਨ੍ਹਾਂ ਨੂੰ ਸੌਦਾ ਕੱਟ ਦਿੱਤਾ ਜਾ ਰਿਹਾ। ਪਿੰਡ ਕੁਝ ਮੁਖੀ ਪਠਾਣਾ ਨੇ ਇਕੱਠੇ ਹੋ ਕੇ ਹਰਨਾਮ ਸਿੰਘ ਦੀ ਦੁਕਾਨ ਤੇ ਛਾਪਾ ਮਾਰਨ ਦੀ ਸਲਾਹ ਕੀਤੀ ਅਤੇ ਇਕ ਦਿਨ ਇਹ ਲੋਕ ਅਚਨਚੇਤ ਹੀ ਉਸ ਦੀ ਦੁਕਾਨ ਤੇ ਵੱਟਿਆਂ ਦੇ ਵਜਨ ਦੀ ਪੜਤਾਲ ਕਰ ਲਈ ਜਾ ਖਲੋਤੇ। ਪਠਾਣਾ ਦੀ ਮਾਰ ਤੋਂ ਡਰਦਾ ਹੋਇਆ ਇਹ ਦੁਕਾਨਦਾਰ ਬੜਾ ਘਬਰਾਇਆ। ਹੋਰ ਕੋਈ ਚਾਰਾ ਨਹੀਂ ਸੀ, ਸੰਤ ਜੀ ਦਾ ਧਿਆਨ ਧਰ ਕੇ ਲਾਜ ਰੱਖਣ ਲਈ ਮਨ ਵਿਚ ਤਰਲੇ ਬੇਨਤੀਆਂ ਕੀਤੀਆਂ। ਸੰਤ ਜੀ ਉਸ ਸਮੇਂ ਆਪਣੇ ਭੋਰੇ ਵਿਚ ਸਮਾਧੀ ਅਸਥਿਤ ਬੈਠੇ ਸਨ। ਆਪ ਦਇਆ ਦੇ ਘਰ ਆਏ ਅਤੇ ਪਾਸ ਇਕ ਪੱਥਰ ਦਾ ਟੁਕੜਾ ਪਿਆ ਚੁੱਕ ਲਿਆ। ਜਦ ਪਠਾਣ ਤੱਕੜੀ ਦਾ ਪੱਲੜਾ ਬਦਲ ਬਦਲ ਕੇ ਤੋਲਣ ਲੱਗੇ ਤਾਂ ਸੰਤ ਜੀ ਵੀ ਉਸ ਪੱਥਰ ਨੂੰ ਇਕ ਤੋਂ ਦੂਜੇ ਹੱਥ ਬਦਲ ਬਦਲ ਕੇ ਲੈਂਦੇ ਰਹੇ। ਇਹ ਪੱਥਰ ਪਾਸਕ ਸੀ ਜਿਸ ਨਾਲ ਦੂਰ ਬੈਠੇ ਸੰਤਾਂ ਨੇ ਤੱਕੜੀ ਦਾ ਤੋਲ ਪੂਰਾ ਕੀਤਾ ਅਤੇ ਸੇਵਕ ਦੀ ਲਾਜ ਰੱਖੀ। ਇਕ ਡਾਕਟਰ ਅਵਤਾਰ ਸਿੰਘ ਦੀਆਂ ਅੱਖਾਂ ਕਿਸੇ ਰੋਗ ਕਰਕੇ ਖਰਾਬ ਹੋ ਗਈਆਂ। ਵੱਧ ਰਹੇ ਰੋਗ ਤੋਂ ਇੰਜ ਪ੍ਰਤੀਤ ਹੁੰਦਾ ਸੀ ਕਿ ਥੋੜੇ ਦਿਨਾਂ ਵਿਚ ਹੀ ਉਹ ਨੇਤਰਹੀਣ ਹੋ ਜਾਏਗਾ। ਡਾਕਟਰ ਨੇ ਕਈ ਥਾਂ ਜਾ ਕੇ ਇਲਾਜ ਕਰਵਾਇਆ। ਲਾਹੌਰ ਦੇ ਇਕ ਪ੍ਰਸਿੱਧ ਅੰਗਰੇਜ਼ ਡਾਕਟਰ ਨੇ ਵੀ ਇਲਾਜ ਕੀਤਾ ਪਰ ਰੋਗ ਵੱਧਦਾ ਹੀ ਗਿਆ। ਹਰ ਪਾਸੇ ਤੋਂ ਨਿਰਾਸ਼ ਹੋਇਆ ਚਿੰਤਾ ਦੇ ਸਮੁੰਦਰ ਗੋਤੇ ਖਾ ਰਿਹਾ ਸੀ ਕਿ ਸੰਤ ਆਇਆ ਸਿੰਘ ਜੀ ਦੇ ਡੇਰੇ ਤੇ ਕਿਸੇ ਪ੍ਰੇਮੀ ਨੇ ਉਸ ਨੂੰ ਸੰਤ ਜੀ ਪਾਸ ਜਾਣ ਦੀ ਸਲਾਹ ਦਿੱਤੀ। ਡਾਕਟਰ ਸੰਤਾਂ ਪਾਸ ਆ ਹਾਜ਼ਰ ਹੋਇਆ। ਬਹੁਤ ਨਿਮਰਤਾ ਨਾਲ ਸੰਤਾਂ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਚਰਨਾਂ ਨੂੰ ਪਕੜ ਕੇ ਆਪਣਾ ਸਾਰਾ ਹਾਲ ਆਪਣਾ ਦੁੱਖ ਸੁਣਾਇਆ। ਸੰਤ ਜੀ ਦੇ ਮਨ ਵਿਚ ਦਇਆ ਆਈ। ਉਨ੍ਹਾਂ ਦੇ ਪਾਸ ਇਕ ਜਲ ਦਾ ਭਰਿਆ ਹੋਇਆ ਗੜਵਾ ਪਿਆ ਸੀ। ਆਪ ਨੇ ਇਕ ਸੇਵਕ ਨੂੰ ਆ ਕੇ ਡਾਕਟਰ ਦੀਆਂ ਅੱਖਾਂ ਵਿਚ ਉਸ ਜਲ ਦੇ ਛਿੱਟੇ ਮਰਵਾਏ। ਅੱਖਾਂ ਨੂੰ ਜਲ ਛੋਹਦੇ ਸਾਰ ਹੀ ਡਾਕਟਰ ਨੂੰ ਪ੍ਰਤੀਤ ਹੋਇਆ ਕਿ ਰੋਗ ਜਿਵੇਂ ਘਟ ਗਿਆ ਹੈ। ਸੰਤ ਜੀ ਨੇ ਵਾਹਿਗੁਰੂ ਮੰਤਰ ਜਪਣ ਦਾ ਉਪਦੇਸ਼ ਦਿੱਤਾ ਅਤੇ ਘਰ ਪਹੁੰਚ ਕੇ ਥੋੜੇ ਸਮੇਂ ਵਿਚ ਹੀ ਉਹ ਅਰੋਗ ਹੋ ਗਿਆ। ਇਸ ਨਾਲ ਡਾਕਟਰ ਦੇ ਮਨ ਵਿਚ ਵਿਸ਼ਵਾਸ, ਸ਼ਰਧਾ, ਹੋਰ ਭਰੋਸਾ ਵਧਿਆ ਅਤੇ ਤਨੋ ਮਨੋ ਭਜਨ ਪਾਠ ਵਿਚ ਲੱਗ ਗਿਆ ਅਤੇ ਚੰਗੇ ਜੀਵਨ ਵਾਲਾ ਬਣਿਆ। ਲਾਹੌਰ ਦੇ ਜਿਸ ਅੰਗਰੇਜ਼ ਡਾਕਟਰ ਨੇ ਪਹਿਲਾਂ ਇਲਾਜ ਕੀਤਾ ਸੀ ਪਰ ਇਲਾਜ ਨਹੀਂ ਹੋਇਆ, ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸੰਤ ਜੀ ਦੇ ਦਰਸ਼ਨ ਲਈ ਉਹ ਵੀ ਆਇਆ ਅਤੇ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਮਹਿਸੂਸ ਕੀਤੀ। ਇਕ ਵਾਰ ਕਿਸੇ ਛਾਉਣੀ ਤੋਂ ਫੌਜੀ ਸੰਤ ਜੀ ਦੇ ਦਰਸ਼ਨ ਲਈ ਹੋਤੀ ਆਏ। ਉਨ੍ਹਾਂ ਨੇ ਛੇਤੀ ਵਾਪਸ ਜਾਣਾ ਸੀ, ਇਸ ਕਰਕੇ ਆਗਿਆ ਲੈ ਕੇ ਉਹ ਸੰਤਾਂ ਪਾਸ ਭੋਰੇ ਵਿਚ ਹੀ ਹਾਜ਼ਰ ਹੋਏ। ਕੁਵੇਲਾ ਸੀ, ਜਿਨ੍ਹੇ ਪ੍ਰਸ਼ਾਦੇ ਲੰਗਰ ਵਿਚ ਬਚੇ ਪਏ ਸਨ ਸੇਵਕ ਲੈ ਕੇ ਭੋਰੇ ਵਿਚ ਆਇਆ ਤੇ ਫੌਜੀਆਂ ਨੂੰ ਛਕਾਉਣ ਤੇ ਫੌਜੀਆਂ ਦੇ ਹੋਰ ਬਹੁਤ ਸਾਰੇ ਸਾਥੀ ਜੋ ਪਿੱਛੇ ਰਹਿ ਗਏ ਸਨ ਉਹ ਵੀ ਉੱਥੇ ਆ ਗਏ। ਪ੍ਰਸ਼ਾਦੇ ਬਹੁਤ ਘੱਟ ਸਨ, ਫੌਜੀ ਬਹੁਤ ਜ਼ਿਆਦਾ ਸਨ। ਹੋਰ ਬੰਦੋਬਸਤ ਛੇਤੀ ਨਹੀਂ ਸੀ ਹੋ ਸਕਦਾ, ਇਸ ਕਰਕੇ ਸੇਵਕ ਪਰੇਸ਼ਾਨ ਹੋ ਕੇ ਸੰਤ ਜੀ ਪਾਸ ਆਇਆ ਤੇ ਬੇਨਤੀ ਕੀਤੀ ਕਿ ਮਹਾਂਪੁਰਖੋ, ਹੁਣ ਕਿਵੇਂ ਕਰੀਏ, ਪ੍ਰਸ਼ਾਦੇ ਤਾਂ ਬਹੁਤ ਘੱਟ ਹਨ। ਤੇ ਮਹਾਂਪੁਰਖਾਂ ਨੇ ਸੰਤਾਂ ਨੇ ਉੱਤਰ ਦਿੱਤਾ ਕਿ ਤੂੰ ਚਿੰਤਾ ਨਾ ਕਰ, ਇਹ ਗੁਰੂ ਨਾਨਕ ਦਾ ਕੰਮ ਹੈ, ਗੁਰੂ ਨਾਨਕ ਸਾਹਿਬ ਜੀ ਇੰਨੇ ਵਿਚ ਹੀ ਕਾਰਜ ਸਾਰ ਦੇਣਗੇ। ਮਹਾਂਪੁਰਖਾਂ ਨੇ ਇਹ ਆ ਕੇ ਪ੍ਰਸ਼ਾਦਿਆਂ ਵਾਲੀ ਟੋਕਰੀ ਆਪਣੇ ਪਾਸ ਰਖਵਾ ਲਈ। ਪ੍ਰਸ਼ਾਦੇ ਇੱਕ ਬਸਤਰ ਨਾਲ ਢਕੇ ਹੋਏ ਸਨ। ਆਪ ਆਪਣੇ ਪਵਿੱਤਰ ਹੱਥਾਂ ਨਾਲ ਪ੍ਰਸ਼ਾਦੇ ਕੱਢ ਕੇ ਵਰਤਾਉਣ ਲਈ ਦਿੰਦੇ ਗਏ। ਸਾਰੇ ਫੌਜੀ ਛੱਕ ਕੇ ਤ੍ਰਿਪਤ ਹੋ ਗਏ। ਫਿਰ ਵੀ ਟੋਕਰੀ ਵਿਚ ਅਜੇ ਕੁਝ ਪ੍ਰਸ਼ਾਦੇ ਬਚੇ ਪਏ ਸਨ। ਫੌਜੀ ਗਦਗਦ ਹੋ ਗਏ। ਸ਼ਰਧਾ ਤੇ ਭਰੋਸਾ ਪੱਲੇ ਬੰਨ ਕੇ ਮੱਥਾ ਟੇਕ ਕੇ ਵਿਦਾ ਹੋਏ ਅਤੇ ਆਪਣੇ ਮਨ ਵਾਹਿਗੁਰੂ ਜੀ ਨਾਲ ਜੋੜ ਦੇਵੇ। ਮਨੁੱਖ ਜਾਤੀ ਤੇ ਹੀ ਨਹੀਂ, ਸੰਤ ਜੀ ਤਾਂ ਪਸ਼ੂਆਂ ਪੰਛੀਆਂ ਨੂੰ ਵੀ ਦਇਆ ਦ੍ਰਿਸ਼ਟੀ ਨਾਲ ਦੇਖਦੇ ਸਨ। ਆਪ ਵੱਲੋਂ ਨਦੀ ਵਿੱਚੋਂ ਮੱਛੀਆਂ ਪਕੜਨ ਦੀ ਮਨਾਹੀ ਸੀ। ਡੇਰੇ ਅਤੇ ਭੋਰੇ ਦੇ ਆਸ ਪਾਸ ਕਿਸੇ ਪੰਛੀ ਜਾਂ ਹੋਰ ਜੀਵ ਨੂੰ ਮਾਰਨ ਤੇ ਸ਼ਿਕਾਰ ਕਰਨ ਦੀ ਆਗਿਆ ਨਹੀਂ ਸੀ। ਗਰਮੀ ਦੇ ਦਿਨਾਂ ਵਿੱਚ ਤਿਹਾਏ ਪਸ਼ੂਆਂ ਨੂੰ ਆਪ ਰੰਬੀ ਨਾਲ ਬ੍ਰਿਤੀ ਵਿੱਚੋਂ ਜਲ ਕੱਢ ਕੇ ਛਕਾਉਂਦੇ ਸਨ ਤੇ ਬੜੇ ਪਿਆਰ ਕਰਦੇ ਸਨ। ਸੰਤ ਬਾਬਾ ਆਇਆ ਸਿੰਘ ਜੀ ਦੇ ਜੀਵਨ ਦਾ ਅੰਤਲਾ ਸਮਾਂ, ਜੋ ਵੀ ਸੁਪਨ ਰੂਪ ਦੁਨੀਆਂ ਵਿੱਚ ਸਥੂਲ ਸਰੀਰ ਧਾਰਨ ਕਰਕੇ ਆਉਂਦਾ ਹੈ, ਉਸ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਜਾਣਾ ਹੁੰਦਾ। ਜਦ ਉਹ ਸਮਾਂ ਨੇੜੇ ਆਇਆ ਤਾਂ ਸੰਤ ਜੀ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਗੁਰੂ ਚਰਨਾਂ ਵਿੱਚ ਜਾ ਬਿਰਾਜਣਾ ਪ੍ਰਗਟ ਕਰ ਦਿੱਤਾ। ਸੇਵਕਾਂ ਤੇ ਸੰਗਤ ਨੇ ਪੁੱਛਿਆ ਕਿ ਆਪ ਹੁਣ ਇਹ ਗੱਦੀ ਕਿਸ ਨੂੰ ਬਖਸ਼ੋਗੇ। ਸੰਤ ਜੀ ਨੇ ਉੱਤਰ ਦਿੱਤਾ ਕਿ ਅੱਗੇ ਕਿਸੇ ਨੂੰ ਗੱਦੀ ਦੇਣ ਦਾ ਸਾਨੂੰ ਹੁਕਮ ਨਹੀਂ। ਕਾਫੀ ਬੇਨਤੀ ਕਰਨ ਤੇ ਆਪ ਨਹੀਂ ਮੰਨੇ ਅਤੇ ਬਚਨ ਕੀਤਾ ਕਿ ਇਸ ਦੇ ਲਾਇਕ ਹੁਣ ਹੋਰ ਹੈ ਵੀ ਕੋਈ ਨਹੀਂ। ਕਈਆਂ ਨੇ ਡੇਰੇ ਦੇ ਇੱਕ ਸੇਵਕ ਭਾਈ ਰਾਮ ਸਿੰਘ ਨੂੰ ਗੱਦੀ ਦੇਣ ਦੀ ਸਿਫਾਰਿਸ਼ ਕੀਤੀ। ਸੰਤਾਂ ਨੇ ਸਭ ਦੀ ਨਿਸ਼ਾ ਕਰਨ ਲਈ ਭਾਈ ਰਾਮ ਸਿੰਘ ਜੀ ਨੂੰ ਬੁਲਾਇਆ। ਉਸ ਦੇ ਪਾਸ ਡੇਰੇ ਦੇ 600 ਰੁਪਏ ਸਨ, ਜਿਸ ਵਿੱਚੋਂ 400 ਰੁਪਏ ਆਪਣੇ ਕਿਸੇ ਸੇਵਕ ਨੂੰ ਦੇ ਕੇ ਕਿਸੇ ਥਾਂ ਲਾਂਭੇ ਭੇਜ ਦਿੱਤਾ ਸੀ ਅਤੇ 200 ਰੁਪਏ ਆਪਣੇ ਪਾਸ ਰੱਖੇ। ਅੰਤਰਯਾਮੀ ਸੰਤ ਜੀ ਨੇ ਰਾਮ ਸਿੰਘ ਨੂੰ ਪੁੱਛਿਆ ਕਿ ਤੇਰੇ ਪਾਸ ਡੇਰੇ ਦੀ ਕਿੰਨੀ ਮਾਇਆ ਹੈ। ਉਸ ਨੇ 200 ਰੁਪਏ ਦੱਸੇ। ਉਸ ਸਮੇਂ ਕੁਝ ਫੌਜੀ ਦਰਸ਼ਨ ਕਰਨ ਲਈ ਆ ਗਏ। ਸੰਤ ਜੀ ਨੇ ਉਨ੍ਹਾਂ ਫੌਜੀਆਂ ਨੂੰ ਕਿਹਾ ਕਿ ਰਾਮ ਸਿੰਘ ਦੇ ਚੇਲੇ ਨੂੰ ਫਲਾਣੀ ਥਾਂ ਤੋਂ ਪਕੜ ਕੇ ਲਿਆਓ। ਫੌਜੀਆਂ ਨੇ ਜਦ ਉਸ ਚੇਲੇ ਨੂੰ ਪਕੜ ਕੇ ਸੰਤਾਂ ਦੇ ਪਾਸ ਹਾਜ਼ਰ ਕੀਤਾ ਤਾਂ ਤਲਾਸ਼ੀ ਲੈਣ ਤੇ 400 ਰੁਪਏ ਉਸ ਪਾਸੋਂ ਨਿਕਲੇ, ਜੋ ਕਿ ਉਸ ਨੇ ਮੰਨ ਲਿਆ ਕਿ ਉਸ ਨੂੰ ਰਾਮ ਸਿੰਘ ਨੇ ਰੱਖ ਛੱਡਣ ਵਾਸਤੇ ਦਿੱਤੇ ਸਨ। ਸੰਤ ਜੀ ਨੇ ਰਾਮ ਸਿੰਘ ਨੂੰ ਕਿਹਾ ਕਿ ਤੈਨੂੰ ਆਖ ਦੇਣਾ ਸੀ ਕਿ ਜਿੱਧਰ ਮੂੰਹ ਹੈ ਚਲਾ ਜਾ, ਪਰ ਵੱਡੇ ਬਾਬਾ ਜੀ ਸਾਨੂੰ ਤੇਰਾ ਹੱਥ ਫੜਾ ਕੇ ਗਏ ਹਨ, ਪਰ ਹੁਣ ਤੂੰ ਇਸ ਸੇਵਾ ਦੇ ਯੋਗ ਨਹੀਂ। ਇਹ ਪ੍ਰਤੱਖ ਕੌਤਕ ਦੇਖ ਕੇ ਸੇਵਕ ਤੇ ਸੰਗਤ ਚੁੱਪ ਰਹਿ ਗਏ। ਹਾਂ, ਪਰ ਡੇਰੇ ਦਾ ਪ੍ਰਬੰਧ ਕਰਨ ਵਾਸਤੇ ਸੰਤ ਜੀ ਨੇ ਆਗਿਆ ਦਿੱਤੀ ਕਿ ਸੰਗਤ ਜਿਵੇਂ ਚਾਹੇ ਕਰ ਲਵੇ। ਸੰਤ ਜੀ ਦੇ ਪਰਲੋਕ ਗਮਨ ਦੀ ਖ਼ਬਰ ਦੂਰ ਦੂਰ ਤੱਕ ਪਹੁੰਚ ਚੁੱਕੀ ਸੀ ਅਤੇ ਕਈ ਹਜ਼ਾਰ ਦੀ ਗਿਣਤੀ ਵਿੱਚ ਸੰਗਤ ਹੋਤੀ ਮਰਦਾਨ ਦੇ ਡੇਰੇ ਪਹੁੰਚ ਗਈ। ਸੰਤਾਂ ਨੇ ਸਭ ਨੂੰ ਯੋਗ ਉਪਦੇਸ਼ ਦਿੱਤਾ। 28 ਅੱਸੂ ਸੰਮਤ 1975 ਸਨ 1918 ਨੂੰ ਦੁਪਹਿਰ ਵੇਲੇ ਸੰਤ ਜੀ ਨੇ ਸੰਗਤ ਦੇ ਇਕੱਠ ਨੂੰ ਫਤਿਹ ਬੁਲਾਈ ਅਤੇ ਚਾਦਰ ਤਾਣ ਕੇ ਵਿਰਾਜ ਗਏ। ਸਭ ਦੇ ਦੇਖਦੇ ਦੇਖਦੇ ਹੀ ਇੱਕ ਛਿਨ ਭਰ ਵਿੱਚ ਪੰਚ ਭੂਤਕ ਸਰੀਰ ਤਿਆਗ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ। ਆਪ ਦਾ ਹੁਕਮ ਸੀ ਕਿ ਸਾਡਾ ਸਰੀਰ ਅਟਕ ਦਰਿਆ ਵਿੱਚ ਜਲ ਪ੍ਰਵਾਹ ਕੀਤਾ ਜਾਏ, ਸੋ ਉਸੇ ਤਰ੍ਹਾਂ ਕੀਤਾ ਗਿਆ। ਇੱਕ ਬਹੁਤ ਸੁੰਦਰ ਲੱਕੜੀ ਦਾ ਬਕਸ ਬਣਵਾ ਕੇ ਉਸ ਵਿੱਚ ਰੇਸ਼ਮ ਦੇ ਗੱਦੇ ਰੱਖੇ ਗਏ ਅਤੇ ਆਪ ਦਾ ਸਰੀਰ ਉਸ ਵਿੱਚ ਸਥਾਪਨ ਕਰਕੇ ਅਟਕ ਦਰਿਆ ਵੱਲ ਲੈ ਜਾਇਆ ਗਿਆ। ਬਹੁਤ ਵੱਡੀ ਗਿਣਤੀ ਵਿੱਚ ਸੰਗਤ ਨਾਲ ਸੀ। ਬਹੁਤ ਸਤਿਕਾਰ ਨਾਲ ਕੀਰਤਨ ਕਰਦੇ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸੰਗਤ ਅਟਕ ਦਰਿਆ ਦੇ ਕੰਢੇ ਪਹੁੰਚੀ। ਅਰਦਾਸਾ ਸੋਧ ਕੇ ਬਕਸੇ ਨੂੰ ਦਰਿਆ ਦੇ ਮੱਧ ਵਿੱਚ ਲਿਆਂਦਾ ਗਿਆ ਅਤੇ ਜਲ ਵਿੱਚ ਛੱਡ ਦਿੱਤਾ ਗਿਆ, ਜੋ ਕਿ ਥੋੜੀ ਦੂਰ ਜਾ ਕੇ ਹੀ ਦਰਿਆ ਦੀਆਂ ਲਹਿਰਾਂ ਵਿੱਚ ਅਲੋਪ ਹੋ ਗਿਆ। ਸੰਤ ਜੀ ਵੱਲੋਂ ਉਨ੍ਹਾਂ ਦੀ ਫੋਟੋ ਲੈਣ ਦੀ ਮਨਾਹੀ ਸੀ, ਇਸ ਕਰਕੇ ਉਨ੍ਹਾਂ ਦੀ ਵੀ ਫੋਟੋ ਅਸੀਂ ਆਪ ਜੀ ਨਾਲ ਕੋਈ ਸਾਂਝੀ ਨਾ ਕਰ ਸਕੇ। ਸਾਧ ਕੀ ਸੋਭਾ ਸਾਧ ਬਨਾਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ।